ਆਖਰੇ ਸਨ ਪਿਆਰ ਪੈ ਗਿਆ ਤੇਰਾ ਵਾਹਿਗੁਰੂ ਨਾਲ, ਪਰ ਅਗਲਾ ਬਚਨ ਸੀ ਸਤਿਗੁਰ ਮੇਰਾ ਸਦਾ ਸਤਾਈ। ਇੱਕੋ ਇੱਕ ਸਤਿਗੁਰੂ ਸਦਾ ਸਤਾਈ ਸੁਣਤਾਏ, ਜਿਹੜੇ ਉਹ ਸਹਾਈ ਹੋ ਜਾਵੇ ਜਿਨ ਦੁੱਖ ਤਾਂ ਕਾਟਿਆ ਤੇ ਉਹ ਤਮਾਮ ਦੁੱਖ ਉਹਦੇ ਕੱਟੇ ਜਾ ਤੇ ਕਣ। ਬਚਨ ਉਹੀ ਹੈ, ਦੁੱਖ ਕੱਟਣਗੇ ਤੇ ਤਮਾਮ ਸਰ ਸੁੱਖ ਹਿਰਦੇ ਵਿੱਚ ਆਉਣਗੇ। ਜਿੱਥੇ ਸੁਖ ਆਵੇ ਉੱਥੇ ਦੁੱਖ ਰਹਿਣ ਨਹੀਂ ਕੋਈ ਨਹੀਂ। ਗੁਰੂ ਕੇ ਪਿਆਰਿਓ, ਦੁੱਖ ਤਾਂ ਇੱਕ ਅੰਧੇਰੇ ਦੀ ਤਰ੍ਹਾਂ, ਜਦੋਂ ਸੁਖ ਦਾ ਸੂਰਜ ਚੜੇ ਤੇ ਹਨੇਰਾ ਆਪਣੇ ਆਪ ਹੀ ਦੂਰ ਹੁੰਦਾ ਹੈ। ਮੈਂ ਕੱਲ ਬੇਨਤੀ ਪ੍ਰਾਰੰਭ ਕੀਤੀ ਸੀ, ਇਹ ਵੀ ਪਤਾ ਹੈ ਕਿ ਸਤਿਗੁਰੂ ਪੂਰਾ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ। ਇਹ ਵੀ ਪਤਾ ਹੈ ਕਿ ਸਾਰੇ ਸੁੱਖ ਦਾ ਖਜ਼ਾਨਾ ਇੱਥੇ ਛਿਪਿਆ ਹੈ, ਪਰ ਤੀਸਰਾ ਬਚਨ ਨੇ ਉਹਨਾਂ ਦੀ ਸ਼ਰਨੀ ਪਹਿ ਕੇ ਸੁੱਖ ਲੈ ਜਾ ਸਕਦੇ ਨੇ। ਇਸ ਨੂੰ ਗੁਰੂ ਕੇ ਪਿਆਰਿਓ ਕੱਲ ਬੇਨਤੀ ਕੀਤੀ ਸੀ, ਰੁਕਾਵਟ ਹੈ ਸਾਡਾ ਆਪਣਾ ਮਨ। ਮਨ ਸਾਡੇ ਕੋਲੋਂ ਕੀ ਕਰਵਾਉਂਦਾ ਹੈ? ਸਤਿਗੁਰੂ ਕਹਿੰਦੇ ਗੁਰੂ ਦਾ ਬਚਨ ਸੁਣਨਾ ਤੇ ਉਸ ਤੋਂ ਬਾਅਦ ਅਸਾਂ ਨੇ ਕਰਨਾ ਸੀ ਕਮਾਣਾ, ਪਰ ਸਾਡੇ ਤੇ ਗੁਰੂ ਦੇ ਦਰਮਿਆਨ ਇੱਕ ਮਨ ਜਿਹੜਾ ਵਿਚਕਾਰ ਦੁਸ਼ਮਣ ਤੇ ਦੀਵਾਰ ਬਣ ਖਲੋਂਦਾ ਹੈ। ਜੋ ਸਤਿਗੁਰੂ ਕਹਿਣ ਗੁਰੂ ਕੇ ਪਿਆਰੋ, ਮੈਂ ਕੇਵਲ ਇੱਕ ਦੋ ਮਿੰਟ ਤੁਹਾਡੇ ਇਹਦੇ ਤੇ ਲੈ ਕੇ ਕਰਨ। ਇਹ ਨਾ ਸਮਝਣਾ ਕੋਈ ਮਨ ਦਾ ਕੋਈ ਰੋਲ ਨਹੀਂ ਜ਼ਿੰਦਗੀ ਦੇ ਅੰਦਰ। ਇਸ ਦੁਨੀਆਂ ਦੇ ਕੋਈ ਕਾਰਜ ਅਸਾਂ ਕਰਨੇ ਪਉਣ ਤਾਂ ਇਸ ਮਨ ਕੋਲ ਹੀ ਪੁੱਛ ਕੇ ਕੀਤੇ ਜਾਤੇ ਕਰਨ। ਮਨ ਕੀ ਵਿਚਾਰਾਂ ਦਾ ਸਮੂਹ, ਜੇ ਖਿਆਲ ਅੰਦਰ ਆਉਣਗੇ ਤੇ ਤੁਸੀਂ ਕੰਮ ਤੇ ਜਾਓਗੇ, ਖਿਆਲ ਅੰਦਰ ਉੱਚੇ ਪਉਣਗੇ ਪੜਾਟਾਂ ਵਿੱਚ ਗੁਰੂ ਕੇ ਪਿਆਰ ਸਫਲਤਾ ਲਓਗੇ, ਖਿਆਲ ਅੰਦਰ ਆਉਣਗੇ ਤਾਂ ਇੱਕ ਦੂਜੇ ਨਾਲ ਸਾਂਝ ਪਵੇਗੀ। ਪਰ ਯਾਦ ਰੱਖਣਾ ਜਿਹੜੀ ਗੱਲ ਚੱਲ ਰਹੀ, ਗੁਰੂ ਨਾਨਕ ਪਿਤਾ ਦੇ ਜਿੱਥੇ ਸੁੱਖ ਲੁਕੇ ਹੋਏ ਕਰਨ, ਜਿੱਥੇ ਨਿਰੰਕਾਰ ਤੇ ਆਤਮਿਕ ਦੁਨੀਆਂ ਦੀ ਸ਼ੁਰੂਆਤ ਹੁੰਦੀ, ਉਹਦਾ ਸਿੱਧਾ ਪਾਰ ਤੋੜਾ ਏ। ਖਿਆਲ ਮੁੱਕਣਗੇ ਤੇ ਗੁਰੂ ਨਾਨਕ ਸਾਹਿਬ ਅੰਦਰ ਟਿਕਣਗੇ, ਜੇ ਖਿਆਲ ਤੇ ਮੁੱਕਣੇ ਤੇ ਸਤਿਗੁਰੂ ਨੇ ਬਹਿਣਾ। ਮੈਂ ਕੇਵਲ ਉਹਦੇ ਲਈ ਬੇਨਤੀ ਕਰ ਰਿਹਾ ਸਾਂ। ਗੁਰੂ ਸਵਾਰਿਓ, ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਵਿੱਚ ਇਹ ਬਚਨ ਕਰ ਦਿੱਤਾ ਸੀ, ਰੱਬ ਨੂੰ ਯਾਦ ਕਰਨ ਵਾਲੇ ਉਹਦੇ ਮਨ ਤੁਹਾਡਾ ਵਿਚਾਰੇ ਆ ਕੇ ਖਲੋ ਗਿਆ, ਇਹ ਤੁਹਾਨੂੰ ਚੁੱਕ ਕੇ ਲੈ ਜਾਏਗਾ। ਜਾਂ ਤਾਂ ਕੋਈ ਘੋੜੇ ਖਰੀਦ ਰਿਹਾ ਤੇ ਕੋਈ ਵਿਸ਼ੇਸ਼ਕਿਆਂ ਸੰਭਾਲ ਰਿਹਾ ਹੈ। ਇਹ ਕਹਾਣੀ ਸਾਡੀ ਹੈ ਸਾਧ ਸੰਗਤ। ਜੇ ਮੇਰੇ ਛੇਵੇਂ ਉਹਦੇ ਪਿਤਾ ਮਹਾਰਾਜ ਜੀ ਨੇ ਬਚਨ ਕੀਤਾ ਹੈ, ਪਾਠ ਸੁਣਾਓ। ਇੱਕੋ ਇੱਕ ਬਾਣੀ ਜਿਹੜੀ ਤਮਾਮ ਸੁੱਖ ਦਿੰਦੀ ਹੈ। ਇਹਨਾਂ ਘਟਨਾਵਾਂ ਨੂੰ ਨਾ ਮੈਂ ਕੱਲ ਵੀ ਥੋੜਾ ਇਸ਼ਾਰਾ ਕੀਤਾ ਸੀ, ਬੀਤ ਚੁੱਕੇ ਸਮੇਂ ਵਿੱਚ ਜਾ ਕੇ ਨਾ ਤੁਹਾਡੇ ਨੂੰ ਵੇਖਿਆ ਕਰੂ। ਮਨ ਪਤਾ ਕੀ ਕਹਿੰਦਾ ਏ? ਮਨ ਕਹਿੰਦਾ ਵੀ ਕਾਂ ਛੇਵੇਂ ਪਾਤਸ਼ਾਹ ਵੇਲੇ ਇਹ ਗੱਲ ਏਦਾਂ ਹੋਈ ਸੀ। ਸਤਿਗੁਰੂ ਕਹਿੰਦੇ ਨੀ, ਅੱਜ ਆਪਣੇ ਨਾਲ ਜੋੜ ਕੇ ਵੇਖੋ ਕਿ ਸਾਡੇ ਮਨ ਦੀ ਇਹ ਕਹਾਣੀ ਹੈ। ਉਹ ਤਾਂ ਕੇਵਲ ਉਦਾਹਰਨ ਦਿੱਤੀ ਏ ਨਾ, ਕਿ ਜੋ ਉਦੋਂ ਵਾਪਰਿਆ ਅੱਜ ਵੀ ਵਾਪਰਦਾ। ਗੁਰਦੇਵ ਜੀ ਆਖਦੇ ਭਾਈ ਗੋਪਾਲਿਆ ਜਪਤੀ ਸਾਹਿਬ ਦਾ ਪਾਠ ਸੁਣਾ ਸੁਣਾਉਂਦਾ ਏ, ਸੁਣ ਵਾਲ ਇਹ ਵੀ ਸੁਣ ਵਿਚ ਚਲੇ ਗਏ ਤੇ ਗੁਰੂ ਕੇ ਪਿਆਰੋ ਕਰਨ ਵਾਲ ਆਵੇ। ਨਾ ਕਰਨ ਵਾਲੇ ਦੇ ਅੰਦਰ ਕੋਈ ਖਿਆਲ ਹੈ ਤੇ ਨਾ ਸਰੋਤਿਆਂ ਦੇ ਅੰਦਰ ਕੋਈ ਖਿਆਲ ਏ। ਭੋਗ ਪੈਣ ਤੋਂ ਬਾਅਦ ਮੇਰੇ ਗੁਰੂ ਪਿਤਾ ਮਹਾਰਾਜ ਬੈਰਾਗ ਵਿਚ ਆ ਆਪਣੇ ਚਾਰ ਕੰਜੂ ਕੇਰ ਕੇ ਘੋੜੇ ਦੀ ਵਾਹ ਪਕੜਾ ਕੇ ਆਖਦੇ ਭਾਈ ਗੋਪਾਲਿਆ, ਆ ਲੈ ਪਕੜ ਪੰਜ ਕੀਮਤੀ ਘੋੜਿਆਂ ਚੋਂ ਇੱਕ ਘੋੜਾ ਲੈ ਲੈ। ਜਿਹੜਾ ਇਸ ਗੱਲ ਨੂੰ ਨਾ ਠੰਡੇ ਦਿਲ ਨਾਲ ਵਿਚਾਰਿਆ, ਜੇ ਸਤਿਗੁਰੂ ਸੁੱਖ ਦੇਣ ਲਈ ਸਾਡੇ ਕਿਤਨੇ ਉਤਾਵਲੇ ਤੇ ਕਿਤਨੇ ਨੇੜੇ ਬੈਠੇ ਕਰਨ। ਨਾ ਸਾਨੂੰ ਕਹਿੰਦੇ ਘਰ ਛੱਡੋ ਤੇ ਨਾ ਕੰਮ ਛੁਡਾਉਂਦੇ ਨੇ, ਨਾ ਗੁਰੂ ਪਿਤਾ ਜੀ ਬਾਲ ਬੱਚਿਆਂ ਨੂੰ ਆਖਦੇ ਛੱਡੋ ਤੇ ਨਾ ਕਿਸੇ ਨਾਲ ਵੈਰ ਪਾਓ, ਨਾ ਕਹਿੰਦੇ ਪਹਾੜ ਵਿੱਚ ਜਾਓ, ਨਾ ਇਹ ਕਹਿੰਦੇ ਤੁਸੀਂ ਆਦਮੀ ਹੋ ਕੇ ਬੀਬਾ ਹੋ, ਨਾ ਇਹ ਕਹਿੰਦੇ ਤੁਸੀਂ ਬੱਚੇ ਹੋ ਕੇ ਜਵਾਨ ਕੇ ਬੁੱਢੇ ਹੋ, ਕੁਝ ਵੀ ਨੀ ਆਖਦੇ। ਕਹਿੰਦੇ ਤੁਸੀਂ ਸਿੱਧਾ ਗੁਰੂ ਕੀ ਬਾਣੀ ਨਾਲ ਜਰਾ ਜੁੜ ਕੇ ਵੇਖੋ, ਵਿਚਾਰੇ ਕੁਝ ਹੋਰ ਨਾ ਆਵੇ। ਸਾਧ ਸੰਗਤ, ਸਤਿਗੁਰ ਕਹਿਣ ਲੱਗੇ ਜਿਹੜੇ ਸੁੱਖ ਨੂੰ ਦੁਨੀਆ ਅਸੰਭਵ ਸਮਝ ਕੇ ਸੋਚਦੀ ਏ ਵੀ ਖੁਦ ਇਸ ਜ਼ਿੰਦਗੀ ਚ ਕਰਮਾਂ ਚ ਆਉਣਗੇ ਕਿ ਨਹੀਂ ਆਉਣਗੇ, ਸਤਿਗੁਰ ਕਹਿੰਦੇ ਤੁਸੀਂ ਸਿੱਧਾ ਬਾਣੀ ਨਾਲ ਜੁੜ ਕੇ ਵੇਖੋ, ਇੱਕ ਛਿੰਨ ਦੇ ਅੰਦਰ ਉਹ ਖਜ਼ਾਨੇ ਸਤਿਗੁਰੂ ਸੱਚ ਕਰਕੇ ਵਿਖਾਣਗੇ। ਬਸ ਇਹ ਸਾਡਾ ਮੁਸ਼ਕਲ ਜ਼ਿੰਦਗੀ ਅੰਦਰ। ਮੈਂ ਕੱਲ ਬੇਨਤੀ ਕਰ ਰਿਹਾ ਸਾਂ, ਸਿੱਖੀ ਦੇ ਰਾਹ ਤੇ ਤੁਰਨਾ ਉਹਦੇ ਲਈ ਮੇਰੀ ਅੱਧੀ ਤੋਂ ਵੱਧ ਨਹੀਂ, ਗੁਰੂ ਕਿਰਪਾ ਪੌਣੀ ਕੌਮਤਾ ਦੇ ਵਿੱਚ ਇਹ ਫੈਸਲਾ ਕਰ ਪਾ ਰਹੇ ਵੀ ਮੈਂ ਗੁਰੂ ਧਾਰਨ ਕਰਨਾ ਹੈ ਕਿ ਨਹੀਂ ਕਰਨਾ। ਜਿਸ ਦਿਨ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਗੇ, ਸਾਰੇ ਅੰਮ੍ਰਿਤ ਧਾਰੀ ਹੋਣਗੇ ਸਤ ਸੰਗਿਓ, ਉਸ ਦਿਨ ਹਰ ਘਰ ਦੇ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਦੀ ਆਵਾਜ਼ ਆਏਗੀ। ਜਿਸ ਦਿਨ ਸਾਰੇ ਸਿੱਖ ਇਸ ਰਾਹ ਤੇ ਤੁਰ ਪੈਣਗੇ ਸਿੱਖੀ ਦੇ ਤੇ, ਉਸ ਦਿਨ ਸਾਡੇ ਘਰਾਂ ਦੇ ਅੰਦਰ ਸ਼ਰਾਬ ਮਾਸ ਦੀ ਵਰਤੋਂ ਨਹੀਂ ਹੋਏਗੀ। ਇਹ ਸਾਰਾ ਕੁਝ ਤੇ ਪਹਿਲੇ ਦਿਨ ਹੀ ਮੁੱਕ ਜਾਏਗਾ ਨਾ ਆਪਣੇ ਆਪ ਹੀ, ਤੇ ਸਤਿਗੁਰੂ ਦੀ ਆਵਾਜ਼ ਸ਼ੁਰੂ ਹੋਏਗੀ। ਪਹਿਲੀ ਗੱਲ ਕਿ ਤੁਰਨ ਵਿੱਚ ਹੀ ਕਈ ਵਾਰ ਅਸੀਂ ਜ਼ਿੰਦਗੀ ਦੇ 50-60-70 ਸਾਲ ਹੀ ਲੰਘਾ ਦਿੰਦੇ ਹਾਂ, ਮਨ ਨੂੰ ਪੁੱਛਦੇ ਮਨਾ ਮੈਂ ਇਸ ਰਾਹ ਤੇ ਤੁਰਾਂ ਕਿ ਨਾ ਤੁਰਾਂ। ਸਤਿਗੁਰੂ ਕਹਿਣ ਲੱਗੇ ਤੂੰ ਇਸ ਮਨ ਨੂੰ ਨਾ ਪੁੱਛ ਕੇ ਰੱਬ ਦੀ ਗੱਲ ਕਰਿਆ ਕਰ, ਤੂੰ ਕਰੇਗਾ ਨੂੰ ਬਗੈਰ ਪੁੱਛਣ ਤੋਂ ਤਾਂ ਵੀ ਤੇਰੇ ਸਾਹਮਣੇ ਆ ਕੇ ਖਲੋਣਾ ਕਹਿ। ਇਹ ਤਾਂ ਗੱਲ ਖਲੋਣ ਦੇ, ਅਗਲੀ ਗੱਲ ਹੋਰ ਵੀ ਔਖੀ ਜਿਹੜੀ ਆਪਣੇ ਜ਼ਿਕਰ ਕਰਨ ਲੱਗਾ ਤਾਂ ਬੇਨਤੀ ਕਰ ਰਿਹਾ ਸਾਂ ਗੱਲ ਸਮਝਣ ਦੇ। ਛੇਵੀਂ ਗੁਰਦੇਵ ਪਿਤਾ ਜੀ ਕਹਿੰਦੇ ਭਾਈ ਗੋਪਾਲਾ ਪਾਠ ਸੁਣਾਓ, ਪਾਠ ਸੰਪੂਰਨ ਪੰਗਾਏ ਹਜ਼ੂਰ ਪੋੜੇ ਦੀ ਵਾਕ ਪਕੜਾਉਂਦੇ ਕਹਿਣ। ਭਾਈ ਗੋਪਾਲਾ ਪਕੜ ਕੇ ਚਰਨਾਂ ਤੇ ਡਿੱਗ ਕੇ ਪੁੱਛਦਾ ਮੇਰੇ ਗੁਰੂ ਪਿਤਾ ਮਹਾਰਾਜ, ਅੱਜ ਤੇਰੀਆਂ ਅੱਖਾਂ ਦੇ ਖੰਜੂ ਕੁਝ ਹੋਰ ਕਹਿਣਾ ਚਾਹੁੰਦੇ ਕਹਿਣ। ਗਰੀਬ ਨਵਾਜ, ਅੱਜ ਤੇਰੇ ਚਿਹਰੇ ਦਾ ਜਲਾਲ ਤੇ ਤੇਰੇ ਨੇਤਰਾਂ ਦੀ ਸੈਰ, ਅੱਜ ਇਹ ਘੋੜੇ ਦੇ ਨਾਲ ਕੁਝ ਕਹਿਣਾ ਚਾਹੁੰਦੀ ਜਿਹਦੀ ਖਜੂਰ ਦੇ ਸਮਝ ਅਲਪਾਤ ਜੀਵ ਨੂੰ ਨਹੀਂ ਆ ਰਹੀ, ਕੀ ਕਾਰਨ ਹੈ? ਜਾਂ ਸਾਫ਼ ਕਰੀ ਇਹ ਘੋੜਾ ਦੇ ਕੇ ਆਪ ਜੀ ਜੋ ਕੁਝ ਦੇਣ ਤਾਂ ਚਾਹੁੰਦੇ ਸੀ ਉਹ ਕੁਝ ਹੋਰ ਵਸਤੂ ਹੈ, ਦੇ ਵੀ ਰਹੇ ਹੋ ਪਰ ਪੂਰੀਆਂ ਖੁਸ਼ੀਆਂ ਨਾਲ ਨਹੀਂ। ਸਹਿਬ ਕਹਿਣ ਲੱਗੇ ਭਾਈ ਗੋਪਾਲਿਆ ਗੱਲ ਘੋੜਿਆਂ ਦੀ ਨਹੀਂ, ਸਾਰੇ ਸ੍ਰਿਸ਼ਟੀ ਦਾ ਰਾਜ ਸਤਿਗੁਰੂ ਦੇਣ ਤੋਂ ਤਿਆਗ ਹੋ ਗਏ ਸਨ। ਗੁਰੂ ਕਿਰਪਾਲਿਓ ਕਹਿਣ ਲੱਗੇ ਜਿਤਨਾ ਚਿਰ ਤੂੰ ਤੇ ਜਪਜੀ ਸਾਹਿਬ ਦਾ ਪਾਠ ਇਕੱਠੇ ਸਾਜੇ। ਵਿਚਾਰੋ ਇਸ ਗੱਲ ਨੂੰ, ਜਿਤਨਾ ਚਿਰ ਭਾਈ ਗੋਪਾਲਾ ਤੂੰ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਬਾਣੀ ਵਿਚ ਬੈਠਾ ਸਤਿਗੁਰੂ, ਸਤਿਗੁਰੂ ਵਿਚ ਬੈਠਾ ਪਰਮੇਸ਼ਰ, ਜਿੱਥੇ ਪਰਮੇਸ਼ਰ ਆ ਜਾਵੇ ਉੱਚਿਆ ਗੱਦੀਆਂ ਦੀ ਰਾਜ ਭਾਵ ਦੀ ਕਿਹੜੀ ਗੱਲ ਹੈ? ਨਿਰੰਕਾਰ ਦਾ ਸਾਰਾ ਸੰਸਾਰ। ਕਹਿਣ ਲੱਗੇ ਜਿਤਨਾ ਚਿਰ ਦੋ ਇਕੱਠੇ ਸਾਜੇ, ਅੱਜ ਭੋਗ ਪੈਣਾ ਸੀ ਉਸ ਤੋਂ ਬਾਅਦ ਸਤਿਗੁਰੂ ਨਿਰੰਕਾਰ ਤੋਂ ਵਚਨ ਦੇਣਾ ਸੀ। ਭਾਈ ਗੋਪਾਲਿਆ ਅੱਜ ਤੋਂ ਬਾਅਦ ਸਾਰੀ ਸ੍ਰਿਸ਼ਟੀ ਦਾ ਰਾਜ ਤੇਰੇ ਚਰਨਾਂ ਚ ਰੱਖਦੇ ਆ, ਹੁਕਮ ਚਲਾ ਕੇ ਜੋ ਚਾਹੇ ਤੂੰ ਇਹ ਕੰਮ ਕਰ ਸਕੇਗਾ, ਪਰ ਤੇਰੇ ਅੰਦਰ ਗੁਰੂ ਤੇ ਤੇਰੇ ਦਰਮਿਆਨ ਜਦੋਂ ਮਨ ਨੇ ਆ ਕੇ ਦੀਵਾਰ ਬਣਾ ਲਏ, ਇੱਕ ਪੁਰਨਾ ਬਣਾ ਲਿਆ, ਜੇ ਸਤਿਗੁਰੂ ਇੱਕ ਕੀਮਤੀ ਘੋੜਾ ਦੇ ਦੇਣ ਤੇ ਕਿੰਨੀ ਵੱਡੀ ਗੱਲ ਹੈ। ਸਾਧ ਸੰਗ, ਜਦੋਂ ਮਨ ਵਿਚਾਲੇ ਆ ਜਾਏਗਾ ਇਹ ਜੋ ਕੁਝ ਮੰਗਦਾ ਏ ਉਹ ਬਹੁਤ ਕੌਡੀਆਂ ਨੇ, ਜੇ ਮਨ ਨਾ ਵਿਚਾਲੇ ਆਵੇ ਤੇ ਸ੍ਰਿਸ਼ਟੀ ਦਾ ਮਾਲਕ ਤੇ ਪ੍ਰਤਪਾਲਕ ਮਿਲਦਾ ਹੈ। ਸਤਿਗੁਰੂ ਜੀ ਆਖਦੇ ਸਮਾਨ ਨੂੰ ਵਿਚਾਰ ਕੇ ਨਾ ਆਉਣ ਦਿਓ। ਗੁਰੂ ਕੇ ਪਿਆਰਿਓ, ਸਤਿਗੁਰੂ ਤਾਂ ਹੀ ਆਖਦੇ ਨੇ ਇਸ ਮਨ ਦੇ ਮਗਰ ਤੁਸੀਂ ਨਹੀਂ ਲੱਗਣਾ, ਮਨ ਨੂੰ ਹੁਕਮ ਕਰਨਾ। ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਏ, ਮਨ ਹੈ ਸਾਡੀ ਇੱਕ ਸਵਾਰੀ, ਤੁਸੀਂ ਗੱਡੀ ਨੂੰ ਤੁਸੀਂ ਚਲਾ ਕੇ ਗੁਰੂ ਘਰ ਆਇਓ, ਗੱਡੀ ਨੂੰ ਨਹੀਂ ਤੁਸੀਂ ਪੁੱਛ ਕੇ ਆਖਦੇ ਗੱਡੀ ਤੂੰ ਕਿੱਥੇ ਜਾਣਾ ਚਾਹਨੀ ਏ, ਘਰ ਨੂੰ ਕੀ ਪਤਾ ਮੈਂ ਕਿੱਥੇ ਜਾਣਾ ਕਿੱਥੇ ਨੇ, ਰਾਤ ਨੂੰ ਕੀ ਪਤਾ ਕਿੱਥੇ ਜਾਣਾ ਹੈ ਕਿ ਨਹੀਂ, ਜਹਾਜ਼ ਨੂੰ ਕੀ ਪਤਾ ਏ, ਤੁਸੀਂ ਉਹਦੇ ਤੇ ਬੈਠ ਕੇ ਉਹਨੂੰ ਚਲਾ ਕੇ ਮੰਜ਼ਿਲ ਵਿੱਚ ਦਿਓ। ਸਾਧ ਸੰਗ, ਪਰ ਜਦੋਂ ਰੱਬ ਦੇ ਦੇਸ਼ ਜਾਣਾ ਹੈ ਤੇ ਸਤਿਗੁਰੂ ਕਹਿੰਦੇ ਸਮਾਨ ਗੱਡੀ ਤੇ ਘੋੜੇ ਨੂੰ ਫਿਰ ਪੁੱਛ ਲਿਓ ਕਿ ਤੂੰ ਕਿੱਥੇ ਜਾਣਾ ਏ, ਇਹਨੂੰ ਆਖੋ ਮੈਂ ਤੈਨੂੰ ਸਾਈ ਦੇ ਦੇਸ਼ ਲੈ ਕੇ ਜਾਣਾ ਏ, ਤੂੰ ਮੇਰੇ ਤੇ ਰੱਬ ਦੇ ਦਰਮਿਆਨ ਰੁਕਾਵਟ ਨਾ ਬਣੀ। ਇਹਨੂੰ ਕਹਿਣਾ ਸੀ ਗੁਰੂ ਜੀ ਆਖਦੇ ਨਾ ਰੋਜ਼ ਸਹਿਬ ਕਹਿੰਦੇ ਇਹ ਮਨ ਮੇਰੇ ਆਓ ਮਨ ਨੂੰ ਕਹਿਣ ਆਏ, ਇਹਨੂੰ ਪੁੱਛਣਾ ਨਹੀਂ। ਹਜ਼ੂਰ ਕਹਿੰਦੇ ਕੀ ਮਨ ਮੇਰਿਆ ਤੂੰ ਸਦਾ ਰੱਖੋ ਹਰ ਨਾਲੇ, ਹਰ ਨਾਲ ਰੱਖੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ। ਤੂੰ ਉਹਦੇ ਨਾਲ ਰਹਿ ਕੇ ਵੇਖ, ਦੁੱਖ ਉਸ ਵਕਤ ਹੀ ਅਲੱਗ ਹੋ ਜਾਣਗੇ। ਉਹਦੇ ਲਈ ਕੁਝ ਹੋਰ ਕਰਨ ਦੀ ਲੋੜ ਨਹੀਂ, ਕੇਵਲ ਉਹਦੇ ਨਾਲ ਵਸ। ਗੁਰੂ ਕੇ ਪਿਆਰਿਓ, ਸਤਿਗੁਰੂ ਦੀ ਕਿਰਪਾ ਕਰਕੇ ਆਖਦੇ ਕਿ ਮਨ ਰੁਕਾਵਟ ਏ, ਇਸ ਨੂੰ ਪਾਸੇ ਕਟਾ ਤੇ ਸਿੱਧੀ ਸਤਿਗੁਰੂ ਦੀ ਬਾਤ ਸੁਣੀਏ। ਗੁਰੂ ਸਵਾਰਿਓ, ਹੁਣ ਪਹਿਲਾ ਸੀਗਾ ਮਾਰਗ, ਇਸ ਰਾਹ ਤੇ ਸਿੱਖ ਨੇ ਤੁਰਨਾ ਸੀ, ਉਹ ਸੀ ਸਾਧ ਸੰਗਤ ਤੁਰਨਾ, ਗੁਰੂ ਧਾਰਨ ਕਰਨਾ। ਪਹਿਲੀ ਤਾਂ ਮੇਰੀ ਪੌੜੀ ਕੌਮ ਇੱਥੇ ਖਲੋ ਗਈ ਏ, ਫੈਸਲਾ ਨਹੀਂ ਕਰ ਪਾਏ ਕਿ ਇਸ ਰਾਹ ਤੇ ਤੁਰਨਾ ਚਾਹੀਦਾ ਹੈ ਕਿ ਨਹੀਂ। ਪਰ ਜਿਹੜੇ ਤੁਰ ਪਏ, ਹੁਣ ਜਦੋਂ ਕੋਈ ਤੁਰਦਾ ਹੈ ਨਾ ਗੁਰੂ ਧਾਰਨ ਕਰਕੇ, ਉਸ ਤੋਂ ਬਾਅਦ ਅਸਲ ਵਿਚ ਸਿੱਖੀ ਦੀ ਪ੍ਰਾਰੰਭਤਾ ਹੁੰਦੀ ਮੁਕਤ ਦੀ ਨੇ। ਤੁਸੀਂ ਵੇਖਿਆ ਬਹੁਤ ਸਾਰੇ ਵੀਰ ਭੈਣ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਉਹਨਾਂ ਦਾ ਅੰਦਰ ਕਹਿੰਦਾ ਬਸ ਹੁਣ ਅਸੀਂ ਗੁਰੂ ਵਾਲੇ ਬਣ ਗਏ ਆ, ਹੁਣ ਸਾਡਾ ਹੋਰ ਕੋਈ ਫਰਜ ਨਹੀਂ, ਸਵੇਰੇ ਸ਼ਾਮ ਅਸੀਂ ਨਿਤਨੇਮ ਕੀਤਾ ਤੇ ਬਸ ਇਹਦੇ ਨਾਲ ਬਖਸ਼ੇ ਜਾਣਗੇ। ਸਤਿਗੁਰੂ ਕਹਿੰਦੇ ਨਹੀਂ ਬਖਸ਼ੇ ਜਾਣਾ, ਹੁਣ ਤੁਸੀਂ ਬਖਸ਼ਵਾਣ ਵਾਲੇ ਪਾਸੇ ਪਹਿਲਾ ਕਦਮ ਰੱਖਿਆ ਏ, ਹੁਣ ਉਹਨਾਂ ਅਸੂਲਾਂ ਨੂੰ ਅਪਣਾਓ ਜਿਹੜੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤੁਹਾਨੂੰ ਹੁਣ ਕਹਿੰਦੇ ਨੇ। ਗੁਰੂ ਕੇ ਪਿਆਰਿਓ, ਇੱਕ ਸ਼ਬਦ ਦੀ ਥੋੜਾ ਜਿਹਾ ਟੇਕ ਲੈ ਕੇ ਵੇਖੀਏ ਤੇ ਤੁਰਦਿਆਂ ਇਸ ਰਾਹ ਤੇ, ਪਰ ਉਹਦੇ ਤੋਂ ਪਹਿਲਾਂ ਇਸ ਆਪਣੇ ਮਨ ਨੂੰ ਹੋਰ ਨੇੜੇ ਕਰਨ ਲਈ ਦੋ ਚਾਰ ਵਾਰੀ ਸਤਿਗੁਰੂ ਕੇ ਸ਼ਬਦ ਨਾਲ ਜੋੜੋ, ਇਸ ਨੂੰ ਸਿੱਧਾ ਵਿਚਾਲੇ ਨੂੰ ਸਵਾਲ ਨਾ ਕਰਨ ਦੇਣਾ। ਇਹਨੇ ਮੁੜਨਾ ਤੇ ਪੈ ਨੇ, ਪਰ ਸਤਿਗੁਰੂ ਕਹਿੰਦੇ ਨੂੰ ਮੋੜੋ ਤੇ ਰਲ ਕੇ ਆਖੋ ਜੇ ਵਾਹਿਗੁਰੂ ਸਿੱਖੀ ਦੇ ਰਾਹ ਤੇ ਤੁਰੀਏ ਤੇ ਮਿਲੇ ਉਹ ਕੁਝ ਜਿਨ੍ਹਾਂ ਦਾ ਜ਼ਿਕਰ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਰਦੇ ਨੇ, ਵੀ ਜਿਹੜਾ ਸਿੱਖੀ ਨੂੰ ਧਾਰਨ ਕਰੇ ਭਈ ਉਹਦੀਆਂ ਤਮਾਮ ਇੱਛਾ ਪੂਰੀਆਂ ਹੁੰਦੀਆਂ ਨੇ, ਉਹਨੂੰ ਦੁੱਖ ਕੋਈ ਨਹੀਂ ਰਹਿੰਦਾ, ਉਹਦਾ ਅੰਦਰ ਸ਼ਾਂਤ ਹੋ ਜਾਂਦਾ ਏ, ਉਹਦੇ ਜੀਵਨ ਚ ਸ਼ੁਭ ਗੁਣਾਂ ਦੀ ਖੁਸ਼ਬੂ ਆਉਂਦੀ ਹੈ, ਉਹਨੂੰ ਵੇਖ ਕੇ ਲੱਖਾਂ ਲੋਕ ਹੋਰ ਰੱਬ ਦੇ ਘਰ ਤੱਕ ਜੁੜਦੇ ਹਨ। ਕਹਿੰਦੇ ਜੀ ਇਹ ਸਾਰਾ ਕੁਝ ਚਾਹੁੰਦੇ ਆ ਨਾ, ਤੇ ਉਹਦੇ ਲਈ ਅੱਠ ਬਚਨ ਹਨ। ਸਤਿਗੁਰੂ ਜੀ ਨੇ ਅੱਠ ਪੰਕਤੀਆਂ ਰਚੀਆਂ। ਹਜ਼ੂਰ ਕਹਿੰਦੇ ਸਭ ਤੋਂ ਪਹਿਲਾਂ ਜਿੱਥੇ ਨਿਤਨਿਮ ਤੇ ਸਿਮਰਨ ਕਰਨਾ ਏ, ਉੱਥੇ ਇਹਦੇ ਨਾਲ ਯਾਦ ਰੱਖਣਾ ਰੱਬ ਦੇ ਪਿਆਰ ਕਰਨ ਵਾਲੀ ਆ ਸੰਗਤ ਹੈ। ਗੁਰੂ ਕੇ ਪਿਆਰੇ ਸੰਤ ਸ਼ਬਦ ਜਦੋਂ ਆਏ ਨਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ, ਸਤਿਗੁਰੂ ਜੀ ਬੜਾ ਸਪਸ਼ਟ ਕਰਦੇ ਨੇ। ਇੱਕ ਤਾਂ ਤੁਹਾਨੂੰ ਸਭਨਾਂ ਨੂੰ ਸਤਿਗੁਰੂ ਸੰਤ ਕਹਿੰਦੇ ਨੇ। ਉਹਦਾ ਕਾਰਨ ਭਾਵੇਂ ਕੋਈ ਵਿਦਿਆਰਥੀ ਸਕੂਲ ਵਿੱਚ ਪਹਿਲੇ ਦਿਨ ਤੁਸੀਂ ਦਾਖਲ ਕਰਾਇਆ ਏ, ਉਹਨੂੰ ਵੀ ਵਿਦਿਆਰਥੀ ਆਖਦੇ ਹੋ, ਪਰ ਜਿਹਨੂੰ 10 ਸਾਲ ਉੱਤੇ 10ਵੀਂ ਜਾਂ ਇਨਕਲਾਬ ਬੈਠਾ ਵਿਦਿਆਰਥੀ ਹੋਏ, ਉਹਨਾਂ ਦੇ ਗਿਆਨ ਵਿੱਚ ਫਰਕ ਏ, ਪਰ ਨਾ ਇੱਕੋ ਕਹਿ। ਜਦੋਂ ਕੋਈ ਸੰਗਤ ਵਿੱਚ ਆਉਂਦਾ ਸਤਿਗੁਰਾਂ ਦੇ ਦਰ ਤੇ, ਪਹਿਲੇ ਦਿਨ ਆਇਆ ਸਤਿਗੁਰੂ ਉਹਨੂੰ ਵੀ ਆਖਦੇ ਆਓ ਸੰਤ ਪਿਆਰੋ ਆਕਾਸ ਕੀ ਕਰੇ ਕਹਾਣੀ, ਉਹਦੇ ਲਈ ਸੰਤ ਸ਼ਬਦ ਵਰਤਦੇ ਕਰਨ। ਪਰ ਜਦੋਂ ਸਤਿਗੁਰੂ ਕਹਿੰਦੇ ਅਸਲ ਵਿੱਚ ਸੰਤ ਕਦੋਂ ਬਣਦੇ ਆ, ਸਾਹਿਬ ਕਹਿੰਦੇ ਰੱਬ ਕਰੇ ਤੁਸੀਂ ਕੱਲੇ ਕੱਲੇ ਜਿਹੜਾ ਸੰਤ ਬਣ ਜਾਓ ਆਪ, ਸਾਡੀ ਮੰਜ਼ਿਲ ਠੀਕ ਹੈ ਸੰਤ ਬਣਨਾ, ਪਰ ਸੰਤ ਕੱਪੜਿਆਂ ਤੇ ਲਿਬਾਸ ਨੂੰ ਨਹੀਂ ਆਖਦੇ। ਸੰਤ ਦੇ ਅਰਥ ਨੇ ਜਿਹਨਾਂ ਸਾਸ ਦਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕ ਆ ਪੂਰਨ ਸੋਏ ਸੰਤ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਦੋਂ ਕੋਈ ਪੂਰਾ ਸੰਤ ਬਣਦਾ ਉਹਦੀ ਨਿਸ਼ਾਨੇ, ਪਰ ਪੂਰਾ ਬਣਨ ਲਈ ਅਸਾਂ ਨੇ ਕੀ ਕਰਨਾ ਏ ਇਸ ਮੰਜ਼ਿਲ ਤੇ ਪਹੁੰਚਣ ਲਈ। ਕਹਿੰਦੇ ਜਿਹੜੇ ਬਣ ਗਏ ਬੇਨਤੀ ਕਰਾਂ, ਜਿਹੜੇ ਸਤਿਗੁਰੂ ਦੇ ਘਰ ਨਾਲ ਜੋੜਦੇ ਕਰਨ ਆਪ ਜੁੜੇ ਨੇ, ਜਿਹੜੇ ਸਤਿਗੁਰੂ ਕੀ ਬਾਣੀ ਤੇ ਬਾਣੀ ਨਾਲ ਜੋੜਦੇ ਕਰਨ, ਸਹਿਬ ਦਾ ਬਚਨ ਏ ਉਹਨਾਂ ਦੇ ਦਾਸ ਬਣੋ। ਇਹ ਪਹਿਲਾ ਆਚਰਣ ਇਹ ਗੁਣ ਜੇ ਰੱਬ ਦੇ ਰਾਹ ਤਾਣ ਤੋਂ ਪਹਿਲਾ ਬਣਾਵੇ ਪਿਆਰਿਓ, ਉਹਨਾਂ ਦੇ ਦਾਸ ਬਣ ਕੇ ਰਹੀਏ। ਕਈ ਵਾਰ ਤੇ ਐਸਾ ਵਾਪਰਦਾ ਵੇਖੀ ਰਾਏ ਬੰਦਾ ਕਿਸੇ ਆਚਰਣ ਤੋਂ ਖੀਨ ਨੂੰ ਜਿਹੜਾ ਆਦਮੀ ਉਹਨੂੰ ਮਾਰਤਾ ਨਹੀਂ ਕਹਿੰਦਾ, ਜਿਹੜਾ ਬਹੁਤ ਪਾਪ ਕਰਦਾ ਉਹਦੇ ਲੈਣੇ, ਪਰ ਰੱਬ ਦੇ ਪਿਆਰਿਆਂ ਲਈ ਗੁਰੂ ਕੇ ਪਿਆਰੋ ਜਾਂਦਾ ਜਾਂਦਾ ਹੀ ਬੰਦਾ ਇਹੋ ਜਿਹਾ ਕੋਝਾ ਬੋਲ ਬੋਲ ਜਾਂਦਾ ਏ, ਸੋਚੀ ਰਹਿ ਪੇ ਨੂੰ ਸੋਝੀ ਕੋਈ ਨੇ। ਰੱਬ ਦੇ ਪਿਆਰੇ ਨੂੰ ਜਦੋਂ ਕੋਈ ਬੁਰਾ ਆਖਦਾ ਨਾ, ਉਹਨੂੰ ਨੀ ਜੇ ਕੁਝ ਵੀ ਪਾਉਂਦਾ, ਉਹਦਾ ਦੁੱਖ ਰੱਬ ਨੂੰ ਲੱਗਦਾ। ਜਿਹੜਾ ਰੱਬ ਦਾ ਦਿਲ ਦੁਖਾਵੇ ਉਹਦੇ ਸਿਰ ਕਿਹੜਾ ਵੱਡਾ ਭਾਵ ਏ। ਗੁਰੂ ਕੇ ਪਿਆਰਿਓ ਸਹਿਬ ਕਹਿੰਦੇ ਸੰਤਾਂ ਕੀ ਕੋਈ ਦਾਸਰੀ, ਭਾਵ ਨਿਮਾਣੀ ਬਣ ਜਾਓ ਇਹੋ ਅਚਾਰਾ ਸਿੱਖ ਰੀ। ਫਿਰ ਕਹਿੰਦੇ ਸਦਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪੇਖਰੇ, ਸਾਰਿਆਂ ਤੋਂ ਵੱਡਾ ਗੁਣ ਇਹ ਵੇ ਭਈ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਨਾ ਕਰੇ ਸਮਝੀਏ। ਅਕਸਰ ਇਹ ਸਾਡਾ ਅੰਦਰ ਜਦੋਂ ਵੀ ਵਾਹਿਗੁਰੂ ਨੂੰ ਦੀ ਗੱਲ ਆਏਗੀ ਨਾ ਇਹ ਕਵੇ ਦਾ, ਫਿਰ ਉਹ ਤਾਂ ਕਿਧਰੇ ਸਤਵੇਂ ਅਸਮਾਨ ਤੇ ਵੇ, ਆਪਾਂ ਕਹਾਂਗੇ ਘੱਟੋ ਘੱਟ ਵੀ ਗੁਰੂ ਘਰ ਤਾਂ ਆਪਦੇ ਝੂਠ ਨਾ ਬੋਲੋ। ਇਹਦਾ ਮਤਲਬ ਹੁੰਦਾ ਗੁਰੂ ਘਰ ਰੱਬ ਨੇੜੇ ਵੱਸਦਾ, ਤੁਹਾਡੇ ਘਰਾਂ ਤੋਂ ਰੱਬ ਦਾ ਘਰ ਕਾਫੀ ਦੂਰ ਹੋ ਗਿਆ ਨਹੀਂ। ਸਤਿਗੁਰ ਕਹਿੰਦੇ ਨੇ ਪਿਆਰੇ ਜਿੱਥੇ ਤੂੰ ਇਹਨਾਂ ਵਾਹਿਗੁਰੂ ਉੱਥੇ ਤੇਰੇ ਨਾਲ ਕੀ ਏ ਤੇ ਉਹਨੂੰ ਮਹਿਸੂਸ ਕਰ ਪਹਿਲਾਂ ਆਪਣੇ ਕੋਲ ਹੈ ਵੀ ਉਹ ਤੇਰੇ ਅੰਗ ਸੰਗ ਕਹਿ। ਪਹਿਲਾਂ ਹਵਾ ਵਿੱਚ ਕੀ ਕਹਿ ਦਿਸਦਾ ਨੀ ਭਾਵੇਂ ਸਾਨੂੰ, ਪਰ ਉਹ ਸਾਹਿਬ ਕਹਿੰਦੇ ਮੌਜੂਦ ਏ। ਜਦੋਂ ਉਹਨੂੰ ਮੰਨਾਂਗੇ ਨਾ ਨੇੜੇ, ਅਸੀਂ ਨਾ ਤਾਂ ਬੁਰਾ ਕਰਨਾ ਤੇ ਕੀ ਬੁਰਾ ਸੋਚ ਵੀ ਨਹੀਂ ਸਕਾਂਗੇ ਕਿਸੇ ਦਾ, ਕਹਾਂਗੇ ਉਹ ਵੇਖ ਰਿਹਾ ਮੈਨੂੰ ਤੇ ਮੈਂ ਕਿਉਂ ਬੁਰਾ ਸੋਚਾਂ ਤੇ ਬੁਰਾ ਕਰਾਂ। ਸਾਧ ਸੰਗਤ ਜਿਹੜੇ ਸਤਿਗੁਰੂ ਰਾਹ ਦੱਸਦੇ ਨੇ ਨਾ, ਜਿਨ੍ਹਾਂ ਨੇ ਤਾਂ ਸੱਚਮੁੱਚ ਅਪਣਾ ਲਏ ਉਹ ਬੜੀ ਛੇਤੀ ਸੁਖੀ ਹੋ ਗਏ। ਪਰ ਬਹੁਤ ਹੀ ਬੜੀ ਹੁੰਦਾ ਕਿ ਇਹ ਮਨ ਸੋਚਾਂ ਤੇ ਲਾ ਦਿੰਦਾ, ਕਰਨ ਨਹੀਂ ਦਿੰਦਾ ਇਹ ਕੰਮ। ਸਾਹਿਬ ਕਹਿੰਦੇ ਮਨ ਕਿੰਦਰੋਂ ਕਹੇਗਾ ਜੇ ਕਹਿ ਤੇ ਦਿਖਾਓ ਪਿੱਛੇ ਵੀ ਨੇੜੇ ਤੇੜੇ। ਕਹਿਣ ਲੱਗੇ ਜਿੱਦਣ ਉਹ ਨਾ ਤੇਰੇ ਕੋਲ ਹੋਏਗਾ ਤੂੰ ਬੋਲ ਹੀ ਨਹੀਂ ਸਕਣਾ, ਤੇਰੇ ਬੋਲ ਹੀ ਉਹ ਬੁਲਾ ਪਿਆ, ਹੋਰ ਕਿਤਨਾ ਕੁ ਨੇੜੇ ਤੂੰ ਵੇਖਣਾ ਏ। ਜਿਸ ਦਿਨ ਉਹ ਅੰਦਰੋਂ ਨਿਕਲ ਗਿਆ ਅੱਖਾਂ ਨੇ ਦੇਖ ਨਹੀਂ ਸਕਣਾ, ਕੰਨਾਂ ਨੇ ਸੁਣ ਨਹੀਂ ਸਕਣਾ, ਸਿਰ ਨੇ ਕੰਮ ਨਹੀਂ ਕਰਨਾ, ਹੱਥਾਂ ਪੈਰ ਨੇ ਚੱਲਣਾ ਨਹੀਂ, ਉਹਦੇ ਕਰਕੇ ਹੀ ਆ ਸਾਰਾ ਕੁਝ ਤੂੰ ਕਿਹਨੂੰ ਵੇਖਣਾ ਚਾਹੁੰਦਾ। ਪਰ ਜੇਕਰ ਕੋਈ ਵੇਖਣਾ ਚਾਹਵੇ ਤੇ ਸਾਹਿਬ ਕਹਿੰਦੇ ਉਹਨੂੰ ਵੇਖਣ ਲਈ ਕੀ ਇਹ ਗੱਲਾਂ ਤੁਹਾਨੂੰ ਦੱਸ ਰਹੇ ਹਾਂ। ਸਤਿਮੁੱਚ ਉਹਨੂੰ ਵੇਖਣ ਲਈ ਨਾ ਇੱਕ ਤਰੀਕਾ ਹੁੰਦਾ ਏ ਹਰ ਚੀਜ਼ ਨੂੰ ਤੱਕਣ ਲਈ। ਤੁਹਾਡੇ ਸਾਹਮਣੇ ਗੁਰੂ ਕੇ ਪਿਆਰਿਓ ਇਹ ਧਰਤੀ ਦੇ ਚਲੇ ਪਾਣੀ ਏ ਉਹਨੂੰ ਤੱਕਣ ਲਈ। ਤੁਹਾਨੂੰ ਤੂੰ ਕਵੇ ਜੰਤਰਾਂ ਦਾ ਜੇ ਪਾਣੀ ਤੇ ਦਿਖਾਓ ਤੁਸੀਂ ਕੋਈ ਦੋ ਚਾਰ ਬੁੱਕਾਂ ਮਿੱਟੀ ਦੀਆਂ ਪੁੱਟ ਕੇ ਨੀ ਪਾਣੀ ਦਿਖਾਓਗੇ। ਆਖੋਗੇ ਵੀ ਲਿਆਓ ਕੋਈ ਬੋਰ ਕਰੀਏ ਬੋਕੀਆਂ ਮਾਰ ਕੇ ਮਸ਼ੀਨ ਦਾ ਪ੍ਰਬੰਧ ਕਰੀਏ ਤੇ ਬੋਕੀਆਂ ਤੁਸੀਂ 10 ਵੀ ਮਾਰ ਕੇ ਇੱਕ ਜਗ੍ਹਾ ਤੇ ਪਾਣੀ ਨਹੀਂ ਕੱਢੋਗੇ। ਬੋਕੀਆਂ ਤੁਹਾਨੂੰ 2-3 ਮਾਰਨੀਆਂ ਪੈਣ 4 ਦਿਨ ਮਸ਼ੀਨਰੀ ਆਦਿ ਜਿਹੜਾ ਛੇਤੀ ਕੰਮ ਜਾਂਦਾ ਕੋਲ। ਪਰ ਜਿੰਨਾ ਚਿਰ ਇੱਕ ਜਗ੍ਹਾ ਦੀ ਚੋਣ ਕਰਕੇ ਬੋਕੀਆਂ ਨਹੀਂ ਮਾਰੋਗੇ ਪਾਣੀ ਨਹੀਂ ਨਿਕਲਦਾ। ਜਿੰਨਾ ਚਿਰ ਇੱਕ ਗੁਰੂ ਤੇ ਭਰੋਸਾ ਕਰਕੇ ਗੁਰੂ ਗੁਰੂ ਨਹੀਂ ਜਾਪਦੇ ਉਹਨਾਂ ਚਿਰ ਉਹਨੂੰ ਦੇਖਿਆ ਨਹੀਂ ਜਾ ਸਕਦਾ। ਸਾਧ ਸੰਗ ਇੱਕ ਦੀ ਕੋਈ ਤਰੀਕਾ ਹੁੰਦਾ ਹਰ ਚੀਜ਼ ਨੂੰ ਦੇਖਣ ਦਾ। ਸਤਿਗੁਰੂ ਜੀ ਆਖਦੇ ਨੇ ਸਭ ਤੋਂ ਗੁਣ ਵੱਡਾ ਏ ਉਹਨੂੰ ਨੇੜੇ ਤੱਕੀਏ। ਤੀਜਾ ਵਚਨ ਏ ਕਿ ਮਨ ਸੁੰਦਰ ਆਪਣਾ ਘਰ ਨਾਮ ਮਜੀਟੈ ਰੰਗਰੇ। ਕੋਈ ਬੰਦਾ ਮਹਾਂਪੁਰਸ਼ਾਂ ਤੇ ਸੰਗਤ ਦਾ ਦਾਸ ਬਣ ਕੇ ਵੀ ਰਹੇ ਵਾਹਿਗੁਰੂ ਨੂੰ ਨੇੜੇ ਸਮਝੇ ਪਰ ਸਿਮਰਨ ਨਾ ਕਰੇ ਤੇ ਸ਼ਾਇਦ ਕਹਿੰਦੇ ਗੱਲ ਬਣਨੀ ਨਹੀਂ। ਕਹਿੰਦੇ ਇਹ ਮਨ ਰੰਗਿਆ ਕੋਲ ਮਾਇਆ ਨਾਲ ਤੇ ਲੋਕਾਂ ਦੇ ਖਿਆਲਾਂ ਨਾਲ। ਇਹਨੂੰ ਉਧਰੋਂ ਘਟਾਓ ਤੇ ਇਹਨੂੰ ਨਾਮ ਦੀ ਰੰਗਣ ਚਾੜ ਦਿਓ। ਫਿਰ ਵਚਨ ਕੀਤਾ ਨੇ ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਐ ਸੰਗਰੀ। ਜਿਹੜਾ ਅੰਦਰ ਸਿਆਣਪਾਂ ਨਾਲ ਭਰਿਆ ਏ ਨਾ ਕਹਿੰਦੇ ਬਸ ਇਹਨੂੰ ਛੱਡ ਕੇ ਵੇਖ ਜਰਾ ਉਹ ਵਾਹਿਗੁਰੂ ਤੈਨੂੰ ਆਪਣੇ ਅੰਗ ਸੰਗ ਜਿਹਨੂੰ ਤੂੰ ਵੇਖ ਰਿਹਾ ਏ ਨਾ ਉਹ ਤੈਨੂੰ ਥੋੜੇ ਥੋੜੇ ਚਲਤਾ ਕੇ ਦੇਣੇ ਸ਼ੁਰੂ ਕਰਦਾ ਹੈਗਾ। ਤੂੰ ਛੱਡ ਕੇ ਵੇਖ ਸਿਆਣਪ। ਤੁਸੀਂ ਕਹੋਗੇ ਥੋੜੇ ਕਿਹੜਾ ਵਿਸ਼ਾ ਲੈ ਕੇ ਬਹਿ ਦੇ ਤਾਲਵੇ। ਸਵਾਲ ਇਹ ਵੇ ਜੀ ਕਰਦਾ 10 ਗੁਰੂ ਸਾਹਿਬਾਨਾਂ ਦੀਆਂ ਤੁਹਾਨੂੰ ਕਥਾ ਕਹਾਣੀਆਂ ਸੁਣਾਈਏ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਪਾਤ ਦੇ ਅਰਥ ਸੁਣਾਈਏ। ਇਹ ਤਾਂ ਰੱਬ ਨੇ ਆਦਤ ਨੀ ਨਾ ਬਣਾਈ ਸਤਿਗੁਰੂ ਨਾ ਹੀ ਬਣਾਵੇ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੀ ਵੀ ਭੰਡੀ ਪ੍ਰਚਾਰ ਕਰੀ ਜਾਂਦੇ ਆ। ਦੂਸਰੇ ਆ ਨਹੀਂ ਕਰਦੇ ਪੰਚ ਦਾ ਕੀ ਬਣੇਗਾ ਪੰਚ ਇਸੇ ਤਰ੍ਹਾਂ ਹੀ ਬਣਾ ਜੇ। ਜਦੋਂ ਸਤਿਗੁਰ ਕੋਲ ਆਓਗੇ ਤੇ ਪੰਚ ਦਾ ਭਲਾ ਏ। ਜਦੋਂ ਅਸੀਂ ਨਹੀਂ ਸਤਿਗੁਰ ਦੇ ਕੋਲ ਆਏ ਤੇ ਉਹ ਕਿਹੜੇ ਪੰਚ ਦਾ ਭਲਾ ਮੰਗਦੇ ਪੈ ਰਹੇ ਹੋ। ਸਤਿਗੁਰੂ ਜੀ ਆਖਦੇ ਸੀ ਸਾਰੇ ਡਾਲ ਕੇ ਗੁਰੂ ਸ਼ਬਦ ਨੇੜੇ ਆਏ ਬੇਨਤੀ ਕਰ ਰਿਹਾ ਸਾਂ ਇਹ ਜਿਹੜੀਆਂ ਸਾਡੀਆਂ ਸਿਆਣਪਾਂ ਨੇ ਇਹ ਸਾਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨ ਨਹੀਂ ਦੇਣਗੀਆਂ। ਭਰਮ ਪੈ ਜਾਂਦਾ ਮੈਂ ਬਹੁਤ ਵੱਡਾ ਜੁੜਿਆ ਜੁੜੇ ਨਹੀਂ ਪਾਉਂਦੇ। ਸਤਿਗੁਰੂ ਜੀ ਆਖਦੇ ਨੇ ਤੂੰ ਜਰਾ ਉਹਨਾਂ ਸਿਆਣਪਾਂ ਛੱਡ ਤੇ ਫੇਰ ਵੇਖ ਭਰਤਾ ਕਹਿ ਸੋ ਮਾਨੀ ਹੈ ਇਹ ਉਹ ਸ਼ਿੰਗਾਰ ਬਣਾਏ ਦੀ ਹੁਕਮ ਮੰਨ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ ਗੁਰੂ ਦੇ ਹੁਕਮ ਤੇ ਵਿਚਾਰ ਨਹੀਂ ਕਰਨੇ ਕਿੰਤੂ ਨਹੀਂ ਕਰਨਾ ਜੋ ਵੀ ਕਹਿ ਦਿੱਤਾ ਨਾ ਉਹਨੂੰ ਜੇ ਮੰਨ ਲਿਆ ਇੱਕ ਦਿਨ ਵਿੱਚ ਉਸੇ ਦਿਨ ਕਿਰਪਾ ਜੇ ਉਹਨੂੰ ਮੰਨਣ ਲੱਗਿਆ ਇੱਕ ਜਨਮ ਲੱਗ ਗਿਆ ਉਦੋਂ ਕਿਰਪਾ ਜੇ 100 ਜਨਮ ਲੱਗ ਗਿਆ ਉਦੋਂ। ਗੱਲ ਹੁਕਮ ਮੰਨਣ ਤੇ ਆਪ ਦੇ ਮੁਕਣੇ। 5ਵਾਂ ਬੱਚਾ ਨੇ ਤੁਸੀਂ ਇੱਕ ਨਾਮ ਸੁਣਿਆ ਏ ਤੇ ਤੁਹਾਨੂੰ ਕੱਲੇ ਕੱਲੇ ਨੂੰ ਯਾਦ ਏ ਸਤਿਕਾਰ ਜੋ ਭਾਈ ਕਨਈਆ ਜੀ ਉਹਨਾਂ ਤੋਂ ਕਿਹੜਾ ਸਿੱਖ ਜਿਹੜਾ ਵਾਕਿਫ ਗੁਨਾਹ ਹੋਵੇ ਉਹਨਾਂ ਨੂੰ ਸੇਵਾ ਦੇ ਤੌਰ ਤੇ ਜਾਣਿਆ ਜਾਂਦਾ। ਮੈਂ ਇਤਿਹਾਸ ਦੇ ਪੰਨੇ ਪੜੇ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਚਰਨਾਂ ਵਿੱਚ ਉਹ ਜਦੋਂ ਆਏ ਨਾ ਤੇ ਆਉਣ ਦਾ ਸਬਬ ਬਣਿਆ ਸੀ ਇੱਕ ਗੁਰੂ ਦਾ ਬਖਸ਼ਿਆ। ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਬਖਸ਼ਿਆ ਦੀ ਸੰਗਤ ਨਹੀਂ ਕਰੋਗੇ ਰਾਤ ਦੇ ਨੇੜੇ ਨਹੀਂ ਆ ਸਕੋਗੇ। ਸਤਿਗੁਰੂ ਸ਼ੁਰੂਆਤ ਹੀ ਉੱਥੋਂ ਕਰਾਦੇ ਤੁਸੀਂ ਵੇਖੋ ਕਦੇ ਇਸ ਘਾਟ ਨੂੰ ਸਮਝਣਾ। ਅੱਜ ਵੀ ਅਰਦਾਸ ਭਾਈ ਸਾਹਿਬ ਜੀ ਨੇ ਕਰਨੀ ਏ ਕੱਲ ਵੀ ਕੀਤੀ ਸੀ ਆਉਣ ਵਾਲੇ ਕੱਲ ਕਰਨਗੇ। ਤੁਸੀਂ ਵੀ ਕਰਦੇ ਹੋ ਅਰਦਾਸ ਕੋਈ ਵੀ ਕਰੋ ਪਰ ਅਰਦਾਸ ਦੇ ਭੋਗ ਤੋਂ ਪਹਿਲਾਂ ਇਹ ਸ਼ਬਦਾਵਲੀ ਪੰਚ ਦਾ ਖਾਲਸੇ ਕਿਉਂ ਜ਼ੁਬਾਨ ਤੇ ਲਿਆਉਂਦਾ ਏ ਭਈ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਉਹ ਗੱਲ ਤੇ ਜ਼ਰੂਰ ਹੋਏਗੀ ਨਾ ਕਿ ਗੁਰਮੁਖਾਂ ਨੂੰ ਮਿਲਣਾ ਚਾਹੀਦਾ ਹੈ ਗੁਰਮੁਖਾਂ ਦੇ ਨਾਲ ਮੇਲ ਭਾਵ ਬਣਾਉਣਾ ਮਿਲਣਾ ਸਾਰਾ ਦਿਨ ਜਿਨ੍ਹਾਂ ਨੇ ਨਿੰਦਾ ਕਰਨੀ ਗੱਲਾਂ ਉਹਨਾਂ ਨਾਲ ਕਰਨੀਆਂ ਸ਼ਾਮ ਨੂੰ ਨਿਤਨੇਮ ਕਰਕੇ ਅਗਲੇ ਦਿਨ ਪੁੱਛਣਾ ਜੀ ਅੰਦਰ ਨੀ ਟਿਕਦਾ ਭੁਰੇ ਕੀ ਹੋਇਆ ਏ ਸਾਰਾ ਦਿਨ ਅੰਦਰ ਗੰਦ ਤੂੰ ਸੁੱਟਿਆ ਤੇ ਪੁੱਛਣਾ ਦੂਜੇ ਨੂੰ ਇਹ ਵੀ ਇਹ ਨੀ ਟਿਕਦਾ। ਗੁਰਮੁਖਾਂ ਕੋਲ ਬੈਠਾਂਗੇ ਉਹ ਬੰਦਗੀ ਕਹੋਗੇ ਬਾਪ ਸੁਣਾਣਗੇ ਸਤਿਗੁਰੂ ਦੀ ਐਕੋ ਲਈ ਅੰਦਰ ਜਿਹੜਾ ਅਸ਼ਾਂਤ ਹੋਏਗਾ ਅਸ਼ਾਂਤੀ ਭੱਜੇਗੀ ਸੋਹਣੇ ਖਿਆਲ ਆਉਣਗੇ ਇੱਕ ਖਿਆਲ ਚੰਗਾ ਜਿਹੜਾ ਹੈ ਨਾ ਉਹ ਜਦੋਂ ਆਏਗਾ ਸਤਿਗੁਰ ਦੇ ਨੇੜੇ ਲੈ ਕੇ ਆਏਗਾ ਇੱਕ ਇੱਕ ਖਿਆਲ ਉਹ ਖਿਆਲਾਂ ਨੂੰ ਜਨਮ ਦੇ ਕੇ ਸਤਿਗੁਰੂ ਦੀ ਸੰਗਤ ਸਤਿਗੁਰੂ ਦੇ ਪਿਆਰੇ ਉਹ ਖਿਆਲਾਂ ਨੂੰ ਜਨਮ ਦੇਣਗੇ ਉਸ ਤਰ੍ਹਾਂ ਪਾਉਣਾ ਨਹੀਂ ਕਿਉਂਕਿ ਅਸੀਂ ਸੋਸਾਇਟੀ ਤੋਂ ਪ੍ਰਭਾਵਿਤ ਹਾਂ ਜਿਹੋ ਜੀ ਸੰਗਤ ਕਰਾਂਗੇ ਰੰਗਤ ਚੜ੍ਹਨੀ ਕਹਿ ਭਾਈ ਨਨੂਆ ਜੀ ਸਨ ਉਹ ਰੰਗੇ ਹੋਏ ਨਾਮਵਾਣੀ ਵਿੱਚ ਉਹਨਾਂ ਦੀ ਸੰਗਤ ਕੀਤੀ ਭਾਈ ਕਨੇਤਾ ਜੀ ਕਹਿੰਦੇ ਜੀ ਮੈਂ ਮਿਲਣਾ ਚਾਹੁੰਦਾ ਸਾਈ ਨੂੰ ਬਚਪਨ ਤੋਂ ਹੀ ਉਹਦੇ ਅੰਦਰ ਦੇ ਭਾਵ ਪਿਆਰੇ ਸਨ ਉਹਨਾਂ ਨੇ ਗੁਰੂ ਕੀ ਬਾਣੀ ਨਾਲ ਜੋੜਿਆ ਕਹਿਣ ਲੱਗੇ ਜੀ ਦੀਦਾਰ ਕਰਵਾਓ ਆਖਣ ਲੱਗੇ ਗੁਰੂ ਤੇਗ ਬਹਾਦਰ ਪਿਤਾ ਜੀ ਕਹਿਣ ਪੂਰੇ ਗੁਰੂ ਚਲੇ ਜਾਓ ਸਤਿਗੁਰ ਜੀ ਵੱਲੋਂ ਭਾਈ ਕੀ ਡਰੋਲੀ ਆਏ ਹੋਏ ਸਨ ਉੱਚ ਭਾਈ ਸਾਹਿਬ ਪਹੁੰਚ ਗਏ ਜਦੋਂ ਗਏ ਨੇ ਨਾ ਤੇ ਜਾਂਦਿਆਂ ਸਾਹ ਭਾਈ ਸਾਹਿਬ ਜੀ ਨੇ ਨਮਸਕਾਰ ਕੀਤੀ ਕਹਿ ਨਮਸਕਾਰ ਕਰਨ ਤੋਂ ਬਾਅਦ ਸਤਿਗੁਰ ਜੀ ਨੇ ਬਸ ਇੰਨੀ ਸ਼ਬਦਾਵਲੀ ਵਰਤੀ ਭਾਈ ਕਨਈਆ ਜੀ ਆਓ ਜੀ ਆਇਆਂ ਲੋ ਜਲ ਨਾਲ ਸੰਗਤ ਦੀ ਸੇਵਾ ਕਰੋ ਇਹੀ ਮੰਤਰ ਇਹੀ ਗੁਰੂ ਕੇ ਪਿਆਰੋ ਬਚਨ ਵਿਲਾਸ ਨੇ ਇਹੀ ਸਾਰੀਆਂ ਵਿਚਾਰਾਂ ਨੇ ਇੱਕ ਲਾਈਨ ਨੇ ਇੱਕ ਲਾਈਨ ਵਿੱਚ ਹੀ ਸਾਰਾ ਕੁਝ ਕਹਿ ਦਿੱਤਾ ਨੇ ਹੁਣ ਜਦੋਂ ਨਾ ਸਾਡਾ ਅੰਦਰ ਕੀ ਕਹਿੰਦਾ ਏ ਪਰ ਸਤਿਗੁਰੂ ਜੀ ਸਾਨੂੰ ਬਹੁਤ ਸਾਰੀਆਂ ਗੱਲਾਂ ਕਹਿਣ ਫਿਰ ਗੱਲ ਬਣਦੀ ਪਰ ਸਤਿਗੁਰੂ ਸਾਨੂੰ ਪਿਆਰ ਕਰਦੇ ਨੇ ਇਸ ਖਿਆਲ ਵਿੱਚ ਜ਼ਿੰਦਗੀ ਕੀਮਤੀ ਲੰਘ ਜਾਂਦੀ ਏ ਜਿੰਨੇ ਅੱਜ ਤੱਕ ਪੂਰਨ ਮਹਾਂਪੁਰਸ਼ ਹੋਏ ਨੇ ਤੁਸੀਂ ਕਦੇ ਨੀ ਵੇਖੋਗੇ ਵੀ ਉਹਨਾਂ ਨੇ ਆਪਣੇ ਵੱਡਿਆਂ ਨਾਲ ਬਹੁਤੀਆਂ ਗੱਲਾਂ ਕੀਤੀਆਂ ਸਤਿਕਾਰਯੋਗ ਬਾਬਾ ਮਾਖਰ ਨਾਮ ਸਿੰਘ ਭੁੱਜੋ ਮੰਡੀ ਵਾਲਿਆਂ ਦੇ ਕੋਲ ਜਦੋਂ ਬਾਬਾ ਨਰ ਸਿੰਘ ਜੀ ਨਾਨਸਰ ਕਲੀਰਾਂ ਵਾਲਿਆਂ ਨੇ ਆਉਣਾ ਉਹਨਾਂ ਦੀ ਉਹਨਾਂ ਨੇ ਸੰਗਤ ਕਰਕੇ ਸਤਿਗੁਰੂ ਜੀ ਦੇ ਘਰ ਨੂੰ ਬਖਸ਼ਿਸ਼ਾਂ ਲਈਆਂ ਉਹਨਾਂ ਨੇ ਆਉਣਾ ਤੇ ਉਹਨਾਂ ਨੂੰ ਕੱਲ ਦੇਣਾ ਤੇ ਹੁਣ ਇਹਨਾਂ ਸਿਮਰਨ ਇਸ ਦਿਸ਼ਾ ਵੱਲ ਚਲੇ ਜਾਓ ਤੇ ਪਹੁੰਚੇ ਕਰੋ ਉਹਨਾਂ ਨੇ ਦੋ ਚਾਰ ਸਾਲ ਲਾ ਕੇ ਵਾਪਸ ਮੁੜਨਾ ਫਿਰ ਆ ਕੇ ਬੇਨਤੀ ਕਰਨੀ ਉਹਨਾਂ ਨੂੰ ਰਾਤ ਰੱਖਣਾ ਖਾਣ ਨੂੰ ਕੁਝ ਨੀ ਦੇਣਾ ਗੱਲ ਕੋਈ ਨੀ ਕਰਨੀ ਸਵੇਰ ਹੋਣੀ ਰਾਤ ਦੀ ਰੋਟੀ ਰੱਖੀ ਖਵਾਉਣੀ ਸੁੱਕੀ ਕਈ ਵਾਰ ਕਈ ਦਿਨਾਂ ਦੀ ਉਹਨੂੰ ਪਾਣੀ ਚ ਭਿਉਂ ਕੇ ਗਿੱਲਾ ਕਰਨਾ ਅੱਧੀ ਰੋਟੀ ਦੇਣੀ ਤੇ ਕਹਿਣਾ ਛੱਡ ਕੇ ਹੁਣ ਇਧਰ ਚਲਾ ਜਾ ਤੇ ਇਹਨਾਂ ਸਿਮਰਨ ਧਾਰ ਕੋਈ ਸਵਾਲ ਨਹੀਂ ਕਹਿ ਅੰਦਰ ਸਾਧ ਸੰਗ ਅੱਧੀ ਰੋਟੀ ਸੁੱਕੀ ਸੱਚ ਵਰਗਾ ਹੋਵੇ ਵੀ ਦੋ ਚਾਰ ਸਾਲ ਸਿਮਰਨ ਕਰੀਏ ਆ ਸੁੱਕੀ ਰੋਟੀ ਵੀ ਕਰਦੇ ਫਿਰਦੇ ਆ ਮਨ ਵਾਲੇ ਕਹਿੰਦੇ ਨੇ ਨਾ ਦਸ ਕੁ ਦਿਨ ਗੁਰੂ ਘਰ ਆ ਜਾਣ ਤੇ ਜੇਕਰ ਕੋਈ ਸੇਵਾ ਜਿਹੜੀ ਕਰਨ ਤੋਂ ਬਾਅਦ ਉਹ ਕਾਰਜ ਇਹਨਾਂ ਦਾ ਪੂਰਾ ਨਾ ਹੋਵੇ ਤੇ ਇਕਦਮ ਹੀ ਕੋਈ ਨਾ ਕੋਈ ਪਖੰਡੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦੇਣਗੇ ਜਾਂ ਰੱਬ ਨੂੰ ਮਿਹਣੇ ਮਾਰਨ ਲਈ ਘਰ ਬੈਠ ਜਾਣਗੇ ਵੇਖ ਲਿਆ ਤੁਹਾਡਾ ਰੱਬ ਵੇਖ ਲੈ ਤੁਹਾਡਾ ਸਤਿਗੁਰੂ ਉਹ ਇਹ ਜੋ ਕਹੇ ਮੇਰੇ ਰੱਬ ਤੇ ਗੁਰੂ ਨੂੰ ਅਸੀਂ ਮਾਰਨੇ ਸ਼ੁਰੂ ਕਰਦੇ ਹਾਂ ਸਤਸੰਗਿਓ ਜੋ ਉਹਨੇ ਦਿੱਤਾ ਉਹ ਸਾਨੂੰ ਵਿਸਰ ਜਾਂਦਾ ਭੁੱਲ ਜਾਂਦਾ ਹੈ ਕਿ ਉਹ ਕਿੰਨੀਆਂ ਦਾਤਾਂ ਦਿੱਤੀਆਂ ਬੇਨਤੀ ਕਰ ਰਿਹਾ ਸਾਹਿਬ ਚ ਬਹੁਤੀਆਂ ਗੱਲਾਂ ਦੀ ਲੋੜ ਨੇ ਸਾਹਿਬ ਕਹਿੰਦੇ ਪਰਤਾ ਤਹਿ ਸੋ ਮਾਨੀਐ ਜੋ ਉਹਨੇ ਕਹਿ ਦਿੱਤਾ ਉਹਨੂੰ ਮੰਨ ਲੈ ਇਹੋ ਸ਼ਿੰਗਾਰ ਬਣਾਏ ਦੀ ਦੂਜਾ ਭਾਉ ਵਿਸਾਰੀ ਇਹੋ ਤੰਬੋਲਾ ਖਾਏ ਦੀ ਇਹ ਦੂਜੀਆਂ ਚੀਜ਼ਾਂ ਨੂੰ ਪਿਆਰ ਕਰਨਾ ਛੱਡ ਕੇ ਇੱਕ ਨੂੰ ਸਾਰਾ ਪਿਆਰ ਲਾ ਦਈਏ ਪਿਆਰ ਕਰਨਾ ਉਹਨੂੰ ਭਾਈ ਸਾਹਿਬ ਜਦੋਂ ਭਾਈ ਨਨੂਤਾ ਦੀ ਸੰਗਤ ਕਰ ਆਏ ਨਾ ਤੇ ਸਤਿਗੁਰੂ ਜੀ ਨੇ ਇਹਨਾਂ ਹੀ ਬਚਨ ਕਿਹਾ ਭਾਈ ਕਨਈਆ ਜੀ ਆਇਆ ਲੋ ਜਲ ਨਾਲ ਸੰਗਤ ਦੀ ਸੇਵਾ ਕਰੋ ਸੇਵਾ ਪ੍ਰਾਰੰਭ ਕਰ ਦਿੱਤੀ ਹੈ ਹੁਣ ਵਿਚਾਲੇ ਇਸ ਜਿਹੜੀ ਅੰਦਰ ਦੀ ਸਿਆਣ ਸਿਰ ਦੀਆਂ ਸੋਚਾਂ ਉਹਨੂੰ ਨਹੀਂ ਆਉਣ ਦਿੱਤਾ ਤਿੰਨ ਮਹੀਨੇ ਗੁਜ਼ਰ ਕੇ ਗੁਰੂ ਕੇ ਪਿਆਰੇ ਤਿੰਨ ਮਹੀਨੇ ਲਗਾਤਾਰ ਨਾ ਤਾਂ ਕਿਸੇ ਨਾਲ ਗੱਲ ਕੀਤੀ ਭਾਈ ਕਨਈਆ ਜੀ ਨੇ ਨਾ ਉਹਨਾਂ ਨੇ ਪ੍ਰਸ਼ਾਦ ਪਾਣੀ ਵੱਲ ਧਿਆਨ ਦਿੱਤਾ ਨਾ ਆਰਾਮ ਕੀਤਾ ਏ ਬਸ ਦਿਨ ਰਾਤ ਇੱਕੋ ਕੰਮ ਵੀ ਗੁਰੂ ਸਾਹਿਬ ਨੇ ਕਿਹਾ ਏ ਭਾਈ ਸੇਵਾ ਕਰਨੀ ਏ ਤੇ ਕਰਨੀ ਹੈ ਸਤਸੰਗ ਸਾਡਾ ਅੱਜ ਜਿਹੜਾ ਸਮਾਜ ਏ ਨਾ ਇਹ ਤਰਕਵਾਦੀ ਬਹੁਤਾ ਤੇ ਮਨ ਦੀ ਨਾਲ ਫੈਸਲੇ ਕਰਨ ਵਾਲਾ ਬਹੁਤਾ ਹੋਣ ਕਰਕੇ ਕਈ ਪੁਟੇਸ਼ ਦੇ ਸਵਾਲ ਚਲੇਗਾ ਰੱਬ ਦੇ ਪਿਆਰਿਆਂ ਦੀ ਕਹਾਣੀ ਨੂੰ ਸਮਝਣ ਲਈ ਰੱਬ ਦੇ ਪਿਆਰ ਮਕਾ ਮਕੌਲ ਅੰਦਰ ਸਿਰਜੋਗੇ ਤੇ ਗੱਲ ਬਣੇਗੀ ਸਾਡੇ ਵਰਗਾ ਤੇ ਕਹੇਗਾ ਉਹ ਦੋ ਦਿਨ ਰੋਟੀ ਨਾ ਖਾਈਏ ਤੇ ਸਰੀਰ ਮਰ ਜੋਗਾ ਹੋ ਜਾਂਦਾ ਏ ਤੇ ਬਈ ਤਿੰਨ ਮਹੀਨੇ ਗੁਜ਼ਰ ਗਏ ਨਹੀਂ ਇਹ ਗੁਰੂ ਕੇ ਪਿਆਰ ਤੁਸੀਂ ਸੱਚ ਕਹਿੰਦੇ ਹੋ ਇਹ ਬਚਨ ਰੱਬ ਤੇ ਗੁਰੂ ਪਾਉਂਦਾ ਹੀ ਉਹਨਾਂ ਤੇ ਵੀ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪਈ ਆਉਂਦੇ ਗੱਲ ਹੈ ਜਿਹੜਾ ਜੀਵਨ ਦਿੰਦਾ ਏ ਨਾ ਜਿਹੜਾ ਗੁਰੂ ਬਚਨ ਦਿੰਦਾ ਏ ਉਹ ਜਿਉਣ ਦੀ ਸਤਿਆ ਪਹਿਲਾਂ ਦੇ ਕੇ ਬਚਨ ਦਿੰਦਾ ਹੈ ਐਵੇਂ ਨੀ ਉਹ ਤੋੜ ਦੇਂਦੇ ਗੁਰੂ ਕੇ ਪਿਆਰਿਓ ਸੰਤ ਬਾਬਾ ਈਸ਼ਰ ਸਿੰਘ ਰਾਖਾ ਸਾਹਿਬ ਆਪਣੇ ਮਹਾਂਪੁਰਖਾਂ ਨੇ 12 ਸਾਲ ਲਗਾਤਾਰ 9 ਸਾਲ ਲਗਾਤਾਰ ਗੁਰੂ ਕੇ ਪਿਆਰਿਓ ਜਦੋਂ ਸੇਵਾ ਵਿਚ ਆਏ ਨੇ ਧਰਤੀ ਤੇ ਕੰਡ ਲਾ ਕੇ ਨੇ ਵੇਖੇ ਬਸ ਸੇਵਾ ਕਰਦੇ ਕਣ ਜਦੋਂ ਸਮਾਂ ਮਿਲਿਆ ਤੇ ਚੌਂਕੜੇ ਵਿਚੋਂ ਹੀ ਨੀਂਦਰ ਜਿਹੜੀ ਕੋਈ ਕੁਝ ਮਿੰਟਾਂ ਦੀ ਆਏ ਪੂਰੀ ਕਰ ਲਏ ਕੀ ਗੱਲ ਉਹ ਜਿਉਂਦੇ ਨਹੀਂ ਰਹੇ ਨਹੀਂ ਉਹ ਐਥੋ ਜੇ ਜਿਉਂਦੇ ਹੋਏ ਉਹਨਾਂ ਦੇ ਬੋਲ ਸਦਕਾ ਲੱਖਾਂ ਲੋਕਾਂ ਦੇ ਅੰਦਰ ਗੁਰੂ ਕੀ ਸਿੱਖੀ ਦਾ ਜੀਵਨ ਧੜਕਿਆ ਸਾਧ ਸੰਗ ਜਿਹੜਾ ਦਾਣਾ ਮਿਟਣਾ ਜਾਣਦਾ ਏ ਉਹੀ ਦਾਣਾ ਕੱਲ ਤੋਂ ਬੂਟਾ ਬਣ ਕੇ ਆਪਣੇ ਵਰਗੇ ਸੈਂਕੜੇ ਹੋਰ ਪੈਦਾ ਕਰਕੇ ਕਿਸੇ ਦੀ ਭੁੱਖ ਮਿਟਾਉਂਦਾ ਏ ਜਿਹੜਾ ਦਾਣਾ ਪੀਪਿਆਂ ਤੇ ਭੜੋਲਿਆਂ ਵਿਚ ਰਵੇ ਜਿਹੜਾ ਦਾਣਾ ਸਟੋਰਾਂ ਦੇ ਠੰਡੇ ਗਰਦ ਅਤੇ ਸਟੋਰਾਂ ਚ ਰਵੇ ਉਹ ਕੱਲਾ ਦਾਣਾ ਰਵੇਗਾ ਉਹਦੇ ਚ ਵਾਧਾ ਨਹੀਂ ਕੁਦਰਤ ਦਾ ਨਿਯਮ ਜਿਵੇਂ ਵਾਧਾ ਕਰਨਾ ਉਹਨੂੰ ਆਪਾ ਮੁਕਾਣਾ ਪੈਂਦਾ ਏ ਸਤਿਗੁਰੂ ਜੀ ਤਾਂ ਹੁਕਮ ਕਰਦੇ ਨੇ ਨਾ ਕਹਿੰਦੇ ਆਪ ਗਵਾਈ ਹੈ ਤਾਂ ਸੋ ਪਾਈ ਹੈ ਓ ਕੈਸੀ ਚਤੁਰਾਈ ਪਿਆਰੇ ਦੇਖ ਤੂੰ ਆਪਣੇ ਜੀਵਨ ਦੇ ਅੰਦਰ ਆਪਾ ਗਵਾ ਭਾਈ ਕਨਈ ਅੱਜ ਨੇ ਪੁੱਛਿਆ ਕੁਝ ਨੇ 3 ਮਹੀਨੇ ਗੁਜ਼ਰ ਗਏ ਸਤਿਗੁਰੂ ਜੀ ਬੁਲਾਉਂਦੇ ਨੇ ਭਾਈ ਕਨਈਆ ਵੇਖ ਰਹੇ ਨੇ ਕਦੇ ਲੰਗਰ ਦੀ ਸੇਵਾ ਚ ਜਾ ਲੋ ਕਦੇ ਗੁਰਸਿੱਖਾਂ ਦੇ ਇਸ਼ਨਾਨ ਦੀ ਸੇਵਾ ਕਦੇ ਮਿੱਟੀ ਤੇ ਛਿੜਕਾਉ ਕਰ ਪੈਂਦੇ ਕਾਰਨ ਅੰਦਰ ਇੱਕ ਗੁਰੂ ਦਾ ਹੁਕਮ ਵਜਿਆ ਜਿਹੜਾ ਕਈ ਜਨਮਾਂ ਵਿੱਚ ਮਸਲਾ ਹੱਲ ਹੋਣਾ ਸੀ 3 ਮਹੀਨੇ ਲੱਗੇ ਸਤਿਗੁਰੂ ਜੀ ਆਏ ਭਾਈ ਕਨਈਆ ਵੱਲ ਮੇਰਾ ਵਾਲੀ ਦ੍ਰਿਸ਼ਟੀ ਨਾਲ ਤੱਕਿਆ ਸਿਰ ਤੇ ਹੱਥ ਰੱਖਿਆ ਤੇ ਭਾਈ ਕਨਈਆ ਜੀ ਦੇ ਅੰਦਰ ਸਦਾ ਲਈ ਉਹ ਪ੍ਰਗਟ ਹੋ ਗਿਆ ਜਿਹਨੂੰ ਪ੍ਰਗਟ ਕਰਨ ਲਈ ਸਤਿਗੁਰੂ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ ਪੜ੍ਹਦੇ ਰੋਜ਼ ਉਹਨਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਹਨੇ ਹੁਕਮ ਨੂੰ ਮੰਨ ਲਿਆ ਆਉਂਦਿਆਂ ਸਾਰ ਸ਼ਿੰਗਾਰ ਹੀ ਕਿ ਹੁਕਮ ਮੰਨਾਏ ਦੂਜੀ ਕਿਸੇ ਚੀਜ਼ ਨੂੰ ਪਿਆਰ ਨਹੀਂ ਕਰਨਾ ਨਫ਼ਰਤ ਵੀ ਨਹੀਂ ਕਰਨ ਨੂੰ ਸਤਿਗੁਰੂ ਕਹਿੰਦੇ ਪਰ ਪਿਆਰ ਕੇਵਲ ਇੱਕ ਨੂੰ ਤੇ ਪਿਆਰਿਓ ਸਤਵਾਂ ਬਚੇ ਨੇ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸੱਤ ਦੀ ਸੇਜ ਵਿਛਾਏ ਰੀ ਗੁਰੂ ਸ਼ਬਦ ਦਾ ਦੀਵਾ ਬਾਲਤੀ ਰੱਖੀਏ ਆਪਣੇ ਅੰਦਰ ਇਹ ਸੇਜ ਵਿਛਾਟੀਏ ਸਾਈਂ ਦੇ ਆਉਣ ਲਈ ਜਿਸ ਦਿਨ ਸ਼ਬਦ ਦਾ ਦੀਵਾ ਬੁੱਝ ਜਾਂਦਾ ਹੈ ਨਾ ਅੰਦਰੋਂ ਉਸ ਦਿਨ ਉਹ ਨਹੀਂ ਆਉਂਦਾ ਹਨੇਰਿਆਂ ਚ ਨਹੀਂ ਆਉਂਦਾ ਸਿਰ ਕਹਿੰਦੇ ਸ਼ਬਦ ਜਪਦੇ ਰਹੀਏ ਫਿਰ ਬਚਨ ਕੀਤਾ ਨੇ ਇੰਨਾ ਕੁਝ ਕਰਨ ਤੋਂ ਬਾਅਦ ਆਠ ਪੈਰ ਕਰ ਜੋੜ ਰਹੋ ਤੋ ਭੇਟਾ ਕਰ ਰਾਏ ਅੱਛੇ ਪੈਰ ਹੱਥ ਜੁੜੇ ਰਹਿਣ ਇਹਦਾ ਕੀ ਮਤਲਬ ਏ ਇਸ ਤਰ੍ਹਾਂ ਹੱਥ ਜੁੜਨ ਨੂੰ ਕਹਿੰਦੇ ਕੰਮ ਕਦੋਂ ਕਰੋਗੇ ਪਿਆਰਿਓ ਪ੍ਰਸ਼ਾਦ ਪਾਣੀ ਦੀ ਸੇਵਾ ਕਿਵੇਂ ਕਰੋਗੇ ਇਹ ਹੱਥ ਜੋੜਨ ਤੋਂ ਮੁਰਾਦ ਕਹਿ ਅੱਛੇ ਪੈਰ ਸੇਵਾ ਸਿਮਰਨ ਕਰਕੇ ਇੰਨੀ ਕਮਾਈ ਕਰਕੇ ਵੀ ਜਿਹੜਾ ਇਸ ਰਾਹ ਤੇ ਤੁਰਿਆ ਏ ਨਾ ਜੇ ਉਹਦੇ ਅੰਦਰ ਖਿਆਲ ਵੀ ਆ ਗਿਆ ਕਿ ਮੈਂ ਬਹੁਤ ਭਜਨ ਸਿਮਰਨ ਕਰਦਾ ਮੈਂ ਵੱਡਾ ਸਿੱਖ ਹਾਂ ਸਾਹਿਬ ਕਹਿੰਦੇ ਸਾਰਾ ਕੁਝ ਮਿੱਟੀ ਚ ਮਿਲ ਜਾਏਗਾ ਉਹਦੀ ਕੋਈ ਕੀਮਤ ਨਹੀਂ ਪੈਣੀ ਕੀਮਤ ਉਹਦੀ ਪਵੇਗੀ ਤਿਆਰ ਜੇ ਸਾਰਾ ਕੁਝ ਜੇ ਸਾਰਾ ਕੁਝ ਕਰਕੇ ਉਹਦਾ ਅੰਦਰ ਚੁੱਕ ਜਾ ਕੇ ਸਤਿਗੁਰੂ ਜੀ ਦੇ ਚਰਨਾਂ ਅੰਦਰ ਲੈ ਦਾਤਿਆ ਮੈਂ ਜੋ ਕੁਝ ਕਰ ਸਕਦਾ ਸੀ ਤੇਰੀ ਕਿਰਪਾ ਨਾਲ ਕਰ ਲਿਆ ਏ ਮੇਰੇ ਕੋਲੋਂ ਕੁਝ ਹੋਰ ਨਹੀਂ ਉਹ ਬੰਦਾ ਹੁਣ ਮੈਂ ਤੇਰੇ ਚਰਨਾਂ ਤੇ ਡਿੱਗਾ ਵਾ ਮੈਨੂੰ ਡਿੱਗੇ ਦੀ ਮੇਰੀ ਲਾਜ ਰੱਖੀ ਤੇ ਉਹ ਅਵਸ਼ ਲਾਜ ਰੱਖੇਗਾ ਮਹਾਤਮਾ ਬੁੱਧ ਨੇ ਲਗਾਤਾਰ 7 ਸਾਲ ਉਹ ਜਦੋਂ ਮਿਹਨਤ ਕਰਦਾ ਰਿਹਾ ਜੋ ਕਿਸੇ ਕਹਿਣਾ ਉਹ ਕਰਨਾ ਹਾਰ ਕੇ ਨਾ ਅਖੀਰ ਸਮਾਂ ਆਇਆ ਇੱਕ ਦਰਖਤ ਤੇ ਬੈਠਾ ਏ, ਕਿਸੇ ਨੇ ਦੱਸਿਆ ਕਿ ਚੌਲ ਦਾ ਦਾਣਾ ਖਾਣਾ ਏ ਤੇ ਮੰਤਰ ਜਪਣਾ, ਉਹ ਵੀ ਜਪ ਲਿਆ ਤੇ ਪ੍ਰਾਪਤੀ ਪੂਰੀ ਨਾ ਹੋਈ। ਤੇ ਜਦੋਂ ਨਾ ਸਤਵਾਂ ਦਿਨ ਆਇਆ, ਸਰੀਰ ਬੜਾ ਨਿਤਾਲ ਤੇ ਉਦਾਸ ਅੰਦਰੋਂ ਡਿੱਗ ਪਿਆ, ਕਹਿਣ ਲੱਗਾ ਸਾਈਆਂ ਹੁਣ ਤੇ ਕੁਝ ਵੀ ਨਹੀਂ ਰਹਿ ਗਿਆ ਤਰਨ ਵਾਸਤੇ, ਹੁਣ ਮੈਂ ਕੀ ਕਰਾਂ, ਹੁਣ ਤਾਂ ਜ਼ਿੰਦਗੀ ਦਾ ਅੰਤ ਹੀ ਕਰ ਲੈ। ਕਹਿੰਦੇ ਉਸ ਦਿਨ ਉਹਨੂੰ ਪ੍ਰਾਪਤੀ ਹੋ ਗਈ। ਜਦੋਂ ਆਇਆ ਨਾ ਘਰ ਵਾਪਸ ਪਰਿਵਾਰ, ਜਿਹੜਾ ਉਹ ਤੇ ਅੰਦਰੋਂ ਤੇ ਛੱਡ ਚੁੱਕਾ, ਪਿਓ ਮਿਲਿਆ ਜਾ ਕੇ, ਕਹਿਣ ਲੱਗਾ ਦੇਖ ਬੇਟਾ, ਇਹਨਾਂ ਤੂੰ ਰਾਤ ਭਾਲ ਛੱਡਿਆ, ਇਧਰ ਮਿਹਨਤਾਂ ਕੀਤੀਆਂ, ਭੁੱਖਾ ਪਿਆਸਾ ਰਿਹਾ, ਤੈਨੂੰ ਦੱਸ ਸਕਦਾ ਕਿ ਤੈਨੂੰ ਮਿਲਿਆ ਕੀ, ਤੈਨੂੰ ਮਿਲਿਆ ਕੀ ਇਸ ਰਾਤ ਤੁਰ ਕੇ। ਉਹਦੀ ਨਾ ਬੜੀ ਪਿਆਰੀ ਲਾਈਨ ਸੀ, ਕਹਿੰਦਾ ਮਿਲਿਆ ਕੁਝ ਨਹੀਂ, ਜੋ ਰੱਬ ਨੇ ਦੇ ਕੇ ਤੋਰਿਆ ਸੀ ਇਸ ਜਗਤ ਦੇ ਅੰਦਰ, ਉਹ ਲੱਭ ਪਿਆ ਏ ਵੀ ਉਹ ਕੋਲ ਹੀ ਸੀ, ਉਹਦਾ ਪਤਾ ਲੱਗ ਗਿਆ ਕਿ ਕੋਲ ਸੀ, ਬਾਹਰੋਂ ਥੋੜਾ ਸੀ ਆਉਣਾ ਏ, ਸਭ ਕੁਛ ਧਰਤੀ ਕਹਿ ਪਰ ਉਹਦਾ ਪਤਾ ਨਹੀਂ ਲੱਗਦਾ। ਗੁਰੂ ਕੇ ਪਿਆਰਿਓ, ਉਹਦਾ ਲੱਗੇਗਾ ਪਤਾ ਜਦੋਂ ਉਹਦੇ ਚਰਨਾਂ ਵਿੱਚ ਚੁਕਾਂਗੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਪੂਰਾ ਗੁਰੂ ਭਾਈ ਨਹੀਂ ਜੇ ਨਿਵਾਜ ਸਕਦਾ ਏ ਤੇ ਸਾਨੂੰ ਤੇ ਤੁਹਾਨੂੰ ਕਿਉਂ ਨਹੀਂ ਨਿਵਾਜੇਗਾ। ਜੇ ਕਹੀਏ ਵੀ ਉਹਨਾਂ ਦੀ ਪੂਰਬਲੀ ਕਮਾਈ ਹੋਰੇ ਤੁਹਾਡੀ ਵੀ ਹੋਏਗੀ, ਤੇ ਤਾਂ ਸਤਿਗੁਰੂ ਨੇ ਆਪਣੇ ਦਰ ਤੇ ਬਿਠਾਇਆ ਏ, ਨਾ ਹੋਏ ਤੁਹਾਡੇ ਕਿਤਨੇ ਰਿਸ਼ਤੇਦਾਰ ਪਰਿਵਾਰ ਤੇ ਮੈਂਬਰ ਨੇ, ਅੱਡੀ ਚੋਟੀ ਦਾ ਜ਼ੋਰ ਲਾ ਲਓ, ਤੁਸੀਂ ਉਹਨੂੰ ਗੁਰਦੁਆਰੇ ਗੁਰੂ ਦੀ ਸੰਗਤ ਚ ਨਹੀਂ ਬਿਠਾ ਸਕੋਗੇ। ਸਾਧ ਸੰਗ, ਤੁਸੀਂ ਤੜਪਦੇ ਵੀ ਹੋ, ਪਿਆਰ ਵੀ ਕਰਦੇ ਹੋ, ਹਰ ਤਰੀਕਾ ਅਪਣਾਉਂਦੇ ਹੋ, ਆ ਜਾਣਗੇ ਬਾਹਰ ਪਾਰਕਿੰਗ ਲਾਟ ਵਿੱਚ ਗੱਲਾਂ ਕਰਕੇ ਚਲੇ ਜਾਣਗੇ, ਕੀ ਕਰੋਗੇ ਉਹਨਾਂ ਦਾ, ਅੰਦਰ ਰਹਿ ਕੇ ਆਓਗੇ, ਨਾ ਉਹਨਾਂ ਨੂੰ ਸਤਿਗੁਰੂ ਦਾ ਬਚਨ ਕੋਈ ਚੰਗਾ ਲੱਗਣਾ, ਨਾ ਕੀਰਤਨ ਤੇ ਕਥਾ, ਉਹ ਆਪਣੀ ਮਨ ਦੀ ਦੁਨੀਆਂ ਵਿੱਚ ਗਵਾਚੇ ਰਹਿਣਗੇ। ਕਈ ਵਾਰ ਬੜੀ ਬੁਰੀ ਤਰ੍ਹਾਂ ਇਹੋ ਜਿਹਾ ਮਾਹੌਲ ਬਣਾਉਂਦੇ ਨੇ, ਡਿਕਸੀ ਰੋਡ ਟੋਰਾਂਟੋ ਸਾਂ ਕਛਾ ਹੋ ਰਹੀ ਹੈ। ਸੰਗਤ ਵਿੱਚ ਪੰਜ ਵਾਰੀ ਅਨਾਊਂਸਮੈਂਟ ਵੀ ਕੀਤੀ ਵੀ ਪਾਏ ਸਭ ਕਰ ਜਾਓ, ਘੱਟੋ ਘੱਟ ਉਮਰ ਵੀ ਉਹਨਾਂ ਦੀ 45 ਤੋਂ 55 ਦੇ ਵਿਚਕਾਰ ਹੋਏਗੀ। ਸਾਹਮਣੇ ਬੈਠ ਕੇ ਖੂਬ ਗੱਲਾਂ ਕੀਤੀਆਂ, ਪੌਣਾ ਘੰਟਾ ਨੂੰ ਸੁਣਦੇ ਹੀ ਨਹੀਂ ਵੀ ਅਸੀਂ ਕਿੱਥੇ ਬੈਠੇ ਹਾਂ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਕਿਆ ਕਰ ਰਿਹਾ ਕਿ ਨਹੀਂ ਕਰਦਾ। ਸਾਰੀ ਸੰਗਤ ਵੀ ਵੇਖ ਰਹੀ ਏ, ਉਹਨੂੰ ਕੀ ਆਖੋਗੇ ਕਿ ਉਹ ਸਤਿਗੁਰੂ ਜੀ ਕੋਲ ਆ ਕੇ ਕੋਈ ਬੈਠਾ ਏ? ਨਹੀਂ, ਸਾਧ ਸੰਗ ਜਿਨ੍ਹਾਂ ਦੇ ਭਾਗ ਚੰਗੇ ਨੇ ਉਹ ਸਤਿਗੁਰ ਕੋਲ ਆਉਂਦੇ ਨੇ। ਹੁਣ ਜੇ ਅਸੀਂ ਇੱਥੇ ਰੁਕੇ ਰਹੀਏ ਵੀ ਪੂਰਬਲੀ ਕਮਾਈ ਕਿਸੇ ਦੀ ਹੋਵੇ ਉਹਨੂੰ ਮਿਲਦਾ, ਨਹੀਂ ਸਾਧ ਸੰਗਤ ਪੂਰਬਲੇ ਵੀ ਉਹਨੇ ਬਣਾਉਣਾ, ਹੁਣ ਕਰਾਂਗੇ ਜਿਹੜੇ ਅੱਜ ਕਰਾਂਗੇ ਕੱਲ ਨੂੰ ਇਹ ਪੂਰਬ ਬਣ ਜਾਏਗਾ। ਸਾਧ ਸੰਗਤ ਇਹ ਮੰਨਣਾ ਪਰਮੇਸ਼ਰ ਗੱਲ ਤੋਂ ਟਾਲਦਾ। ਸਤਿਗੁਰ ਕਹਿੰਦੇ ਨਹੀਂ, ਉਹ ਇਸ ਧਰ ਵਿੱਚ ਸੁੱਖ ਬੜੇ ਨੇ, ਸਿੱਖਾ ਜ਼ਿੰਦਗੀ ਦਾ ਪਤਾ ਕੋਈ ਨਹੀਂ ਕਦੋਂ ਮੁੱਕ ਜਾਣਾ ਏ, ਤੂੰ ਇੰਜ ਨਾ ਗੱਲਾਂ ਨੂੰ ਟਾਲ, ਨਾ ਤੂੰ ਅੱਜ ਤੋਂ ਹੀ ਸ਼ੁਰੂ ਕਰਕੇ ਸਤਿਗੁਰੂ ਦਾ ਵਚਨ ਕਮਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਇੱਕ ਬੇਨਤੀ ਕਰੀਏ ਰਲ ਕੇ, ਕਹੋ ਜੇ ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ, ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ, ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ। ਸੱਚੀ ਮੁੱਚੀ ਇਹਨਾਂ ਅਸੂਲਾਂ ਨੂੰ ਅਪਣਾ ਕੇ ਤੁਰਦੇ ਆ ਨਾ, ਉਦੋਂ ਕਹੀਦਾ ਹੁਣ ਅਸੀਂ ਤੁਰ ਪਏ ਹਾਂ ਸਿੱਖੀ ਦੇ ਰਾਹ ਤੇ ਸਤਿਗੁਰੂ ਜੀ ਦੇ ਰਾਹ ਤੇ। ਯਾਦ ਰੱਖਣਾ ਗੁਰੂ ਕੇ ਪਿਆਰਿਓ, ਬਹੁਤ ਹੀ ਵਾਰੀ ਲੋਕ ਇਹ ਸਵਾਲ ਕਰਦੇ ਕਰਨ ਭਈ ਦੇਖੋ ਅੰਮ੍ਰਿਤਕਾਰੀ ਹੋ ਕੇ ਗੁਰੂ ਵਾਲ ਬਣ ਕੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਇੰਨੀਆਂ ਨਿਭਾਣੀਆਂ ਸਾਡੇ ਤੋਂ ਔਖੀਆਂ ਨੇ। ਸਾਧ ਸੰਗ ਸੱਚਮੁੱਚ ਔਖੇ ਤਾਂ ਹੋਣਾ ਪੈਂਦਾ ਏ, ਉਹ ਜਿਹਨੂੰ ਔਖਾ ਅੱਜ ਪੈਂਦੇ ਕੱਲ ਨੂੰ ਉਹਨੇ ਬਹੁਤ ਵੱਡਾ ਸੁੱਖ ਜਾਪਣਾ ਹੈ। ਸਾਧ ਸੰਗ ਔਖਾ ਨਹੀਂ ਕਿ ਮਨ ਨੂੰ ਲੱਗਦਾ, ਕਿਉਂਕਿ ਮਨ ਖਰਚਣ ਤੇ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਉਹਦੇ ਚੋਂ ਨਿਕਲਣਾ ਨਹੀਂ ਚਾਹੁੰਦਾ, ਪਰ ਮਨ ਵੀ ਜਾਵੇ ਇਹਨੂੰ ਦੋ ਤਿੰਨ ਘੰਟੇ ਕੋਈ ਸਿਮਰਨ ਕੋਈ ਨਿਤਨੇਮ ਤੇ ਲਾ ਕੇ ਪੈਣਗੇ, ਇਹਨੂੰ ਖਾਣ ਪੀਣ ਦਾ ਪਰਹੇਜ਼ ਕਰਨਾ ਪਵੇਗਾ, ਇਹ ਨਿੰਦਾ ਚੁਗਲੀ ਤੋਂ ਵੀ ਇਹਨੂੰ ਪਰਹੇਜ਼ ਕਰਨਾ ਪਵੇਗਾ, ਔਖਾ ਏ। ਪਰ ਯਾਦ ਰੱਖਣਾ ਗੁਰੂ ਕੇ ਪਿਆਰਿਓ, ਜਿਸ ਜ਼ਿਮੀਦਾਰ ਦਾ ਖੇਤ ਖਾਲੀ ਏ ਉਹ ਤਾਂ ਲੰਬੀਆਂ ਤਾਣ ਕੇ ਸੌਂਦਾ, ਨੂੰ ਕੋਈ ਫਿਕਰ ਨਹੀਂ। ਜਿਹਦੇ ਖੇਤ ਵਿਚ ਕੁਝ ਬੀਜਿਆ ਕੋਈ ਫਸਲਾਂ ਲੈ ਲੜਾਦੀਆਂ ਪਾਉਣ, ਉਹ ਜ਼ਿਮੀਦਾਰ ਤੋਂ ਬਾਕੀ ਔਖਾ ਤੇ ਬੜਾ ਪਾਉਣਾ ਪੈਂਦਾ ਹੈ। ਬਰਸਾਤ ਆਵੇ ਤੇ ਵਿਚਾਰਾ ਦੀ ਜਿੰਦ ਪਾਣੀ ਤੋਂ ਬਗੈਰ ਕਿਧਰੇ ਮੇਰੇ ਬੱਚੇ ਨਾਲ ਰੋਜਣ, ਮੈਂ ਕਰਦੇ ਚਲੇ ਦੱਬਿਆ ਜਾਵਾਂਗਾ। ਸਾਧ ਸੰਗਤ ਸੱਪਾਂ ਦੀਆਂ ਸਿਰੀਆਂ ਉਹ ਕਿਧਰੇ ਮਿਹਤਾ ਫਿਰਦਾ ਹੈ, ਦੁੱਖ ਤਾਂ ਬੜੇ ਚੱਲਦਾ ਏ। ਪਰ ਜਿਸ ਜ਼ਿਮੀਦਾਰ ਦੇ ਖੇਤ ਵਿਚ ਕੁਝ ਬੀਜਿਆ ਜੇ ਦੁੱਖ ਉਹਨੇ ਚੱਲੇ ਤੇ ਕੱਲ ਨੂੰ ਫਸਲ ਦੇ ਬੋਲ ਵੀ ਉਹਦੇ ਖੇਤਾਂ ਵਿਚ ਬਹਿਣੇ ਨੇ। ਜਿਹੜਾ ਖਾਲੀ ਖੇਤ ਨੂੰ ਫਿਕਰ ਨਹੀਂ ਤੇ ਕੱਲ ਨੂੰ ਉਹਨੇ ਕੁਝ ਕੱਟਣਾ ਕਿ ਨਹੀਂ। ਸਾਧ ਸੰਗ ਜੇ ਕਹੀਏ ਔਖੇ ਵੀ ਨਾ ਹੋਣਾ ਪਵੇ ਤੇ ਗੁਰੂ ਨਾਨਕ ਦੇ ਘਰੋਂ ਸੁੱਖ ਵੀ ਲੈ ਲਈਏ, ਐਸਾ ਤੇ ਕਦੇ ਹੋਣਾ ਨਹੀਂ। ਬੱਚੇ ਕੋਈ ਜ਼ਿੰਦਗੀ ਦੇ 18 ਸਾਲ ਪੜ੍ਹਨ ਤੋਂ ਬਾਅਦ ਫਿਰ ਜਾ ਕੇ ਨੌਕਰੀ ਤੇ ਲੱਗਦੇ, ਤੁਸੀਂ ਇੰਨੀ ਸਖਤ ਮਿਹਨਤ ਟੱਕ ਚਲਾ ਕੇ ਸਾਰੀ ਸਾਰੀ ਰਾਤਾਂ ਨੂੰ ਤੁਹਾਡਾ ਜੀ ਨਾ ਵੀ ਚਾਹੇ ਔਖੇ ਹੋ ਕੇ ਕੰਮ ਕਰਦੇ ਹੋ, ਤੁਹਾਨੂੰ ਪਰਿਵਾਰ ਪਾਲਦੇ ਹੋਣਾ। ਤੇ ਸਾਧ ਸੰਗ ਜੇ ਸਤਿਗੁਰੂ ਜੀ ਨੂੰ ਪਿਆਰ ਕਰਨ ਲਈ ਥੋੜਾ ਔਖੇ ਹੋਣਾ ਪੈ ਜਾਵੇ ਤੇ ਫਿਰ ਕਿਉਂ ਇਹ ਅੰਦਰ ਸਮਝੌਤਾ ਨਹੀਂ ਕਰਨਾ, ਫਿਰ ਇਹਨੂੰ ਕਿਉਂ ਛੱਡਣਾ ਚਾਹੁੰਦਾ ਏ? ਸਤਿਗੁਰ ਕਹਿੰਦੇ ਨੂੰ ਛੱਡਣਾ, ਇਸ ਨੂੰ ਅਪਣਾ, ਔਖਾ ਕੁਝ ਨਹੀਂ ਤੂੰ ਵੇਖੇਗਾ, ਜਿਹੜਾ ਜੇ ਕੰਮ ਏ ਨਾ ਇਹ ਵੀ ਕੱਲ ਨੂੰ ਸੌਖਾ ਹੋ ਜਾਏਗਾ। ਬੜੀ ਖੁਸ਼ੀ ਹੁੰਦੀ ਏ ਜਦੋਂ ਤੁਹਾਡੇ ਵਿੱਚੋਂ ਕੁਝ ਵੀਰ ਦੱਸ ਦੇਣਗੇ, ਅਜੇ ਪਿਛਲੇ ਦਿਨਾਂ ਚ ਦੱਸ ਰਿਹਾ ਸੀ ਭਈ ਟਰੱਕ ਚਲਾਉਣਾ ਨਾਲ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਭਈ 101 ਜਪਜੀ ਸਾਹਿਬ ਦੇ ਪਾਠਾਂ ਦੀ ਸ਼ੁਰੂਆਤ ਕੀਤੀ ਏ, ਨਾਲੇ ਕਿਰਤ ਵੀ ਖੋਰੀ ਤੇ ਨਾਲੇ 101 ਦੂਸਰਾ ਬੰਦਾ ਕਹਿੰਦਾ ਮੈਨੂੰ ਇੱਕ ਕਰਨਾ ਔਖਾ ਏ, ਉਹ ਕਹਿੰਦਾ ਮੈਂ 101 ਕੰਮ ਕਰਕੇ ਕਰ ਲੈਂਦਾ ਵਾ। ਇਹਦਾ ਮਤਲਬ ਕੇਵਲ ਇਹ ਭੈੜੇ ਮਨ ਨੇ ਸਾਨੂੰ ਪੁੱਠੇ ਪਾਸੇ ਤੋਰ ਗਿਆ ਹੈ, ਹੋ ਸਕਦਾ ਏ ਪਰ ਜੇ ਗੁਰੂ ਦੀ ਸੁਣੇ ਤੇ ਗੁਰੂ ਆਪੇ ਕਰਵਾ ਦੇਂਦਾ ਹੈ। ਮੈਂ ਬੇਨਤੀ ਤੁਹਾਡੇ ਨਾਲ ਜਿਹੜੀ ਕਰਨਾ ਚਾਹੁੰਦਾ ਸੀ ਉਹਦੀ ਸ਼ੁਰੂਆਤ ਹੀ ਨਹੀਂ ਖੁਆਈ ਤੇ ਸਮਾਂ ਮੁੱਕਣ ਵੱਲ ਵੀ ਆ ਗਿਆ ਏ। ਬੇਨਤੀ ਇਹ ਕਰਨ ਲੱਗਾ ਸਾਂ, ਜਦੋਂ ਕੋਈ ਸ਼ਰਾਬ ਤੇ ਤੁਰਦਾ ਏ ਨਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਬਰਕਤਾਂ ਦਾ ਜ਼ਿਕਰ ਕਰਦੇ ਨੇ ਨਾ, ਵੀ ਤੁਹਾਡੇ ਅੰਦਰੋਂ ਆ ਕੁਝ ਮਿਲਣਾ, ਉਦੋਂ ਉਹਦੀ ਸ਼ੁਰੂਆਤ ਹੁੰਦੀ ਹੈ। ਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ, ਆਖਦੇ ਨੇ ਦੇਖ ਸਜਣਾ, ਜਪਜੀ ਸਾਹਿਬ ਦਾ ਪਾਠ ਕਰ ਰਹਿਰਾਸ ਤੇ ਸੋਹਲਾ ਸਾਹਿਬ, ਉਸ ਤੋਂ ਬਾਅਦ ਨਾ ਅਗੇ ਰਾਗਾਂ ਦੀ ਸ਼ੁਰੂਆਤ ਹੁੰਦੀ ਹੈ। ਤੇ ਜਿਹੜਾ ਪਹਿਲਾ ਸ਼ਬਦ ਹੈ ਨਾ ਸ੍ਰੀ ਰਾਗ ਦਾ, ਉਹਦੇ ਵਿੱਚ ਸਤਿਗੁਰ ਕਹਿੰਦੇ ਜਦੋਂ ਸ਼ਰਾਬ ਤੇ ਤੁਰਨਾ ਨਾ ਸੱਚੀ ਮੁੱਚੀ, ਉਦੋਂ 4 ਰੁਕਾਵਟਾਂ ਤੇਰੇ ਜੀਵਨ ਚ ਆਈਆਂ ਨੇ, ਆਉਣਗੀਆਂ। ਕੋਈ ਵੀ ਤੁਰੇ ਸ਼ਰਾਬ ਚ, ਬੀਬੀ ਤੁਰੇ, ਸਿੰਘ ਤੁਰੇ, ਕੋਈ 400 ਸਾਲ ਪਹਿਲਾਂ ਤੁਰਿਆ, ਕੋਈ 400 ਸਾਲ ਬਾਅਦ ਤੁਰੇਗਾ, ਗੁਰੂ ਗ੍ਰੰਥ ਸਾਹਿਬ ਤੇ ਬਚਨ ਅਟਲ ਰਹਿਣਗੇ। ਸਾਹਿਬ ਕਹਿੰਦੇ ਸ਼ਰਾਬ ਪੀਣਾ 4 ਚੀਜ਼ਾਂ ਨੇ ਤੁਹਾਨੂੰ ਰੋਕਣਾ ਏ, ਜੇ ਤੁਸੀਂ ਰੁਕ ਗਏ। ਮੈਂ ਬੇਨਤੀ ਕੀਤੀ ਸੀ ਪਹਿਲਾਂ ਤੁਰਨਾ ਔਖਾ, ਜਦੋਂ ਕੋਈ ਤੁਰ ਪੈਂਦਾ ਏ ਫਿਰ ਉਹਨਾਂ ਚ ਤੁਰੇ ਰਹਿਣਾ ਸਾਈਂ ਦੇ ਮਿਲਾਪ ਤੱਕ ਇਹ ਹੋਰ ਔਖਾ ਏ। ਅਸੀਂ ਰੁਕ ਜਾਂਦੇ ਹਾਂ, ਕੋਈ ਨਿਤਨੇਮ ਤੇ ਰੁਕ ਗਿਆ, ਕੋਈ ਗੁਰੂ ਕੇ ਪਿਆਰਿਓ ਥੋੜਾ ਜਿਹਾ ਘਰ ਬਾਰ ਠੀਕ ਠਾਕ ਚੱਲਦਾ ਰਹੇ ਉਹ ਚ ਰੁਕ ਜਾਂਦਾ, ਬਸ ਹੁਣ ਤੇ ਵੀ ਸਾਰਾ ਕੁਝ ਠੀਕ, ਹੁਣ ਕੀ ਕਰਨਾ, ਉਹ ਰੱਬ ਰੱਬ ਕਰੀ ਜਾਈਏ। ਸਾਹਿਬ ਕਹਿੰਦੇ ਨਹੀਂ, ਦੇਖ ਨਿਸ਼ਾਨਾ ਤੇਰਾ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। 4 ਚੀਜ਼ਾਂ ਨੇ, ਜਦੋਂ ਸ਼ਰਾਬ ਤੇ ਤੁਰਾਂਗੇ ਮਾਤਾ ਵੀ ਆਏਗੇ, ਕਹਿ ਲੈਂਦੇ ਮਾਤਾ ਨੂੰ ਵੇਖ ਕੇ ਰੁਕ ਨਾ ਜਾਵੀ। ਸਤਿਗੁਰੂ ਕਹਿੰਦੇ ਸਾਰੇ ਦੀ ਮਾਤਾ ਬਹੁਤ ਹੈ, ਤੇਰੇ ਤੋਂ ਸਮਾਤੀ ਨੀ ਜਾਏਗੀ, ਪਰ ਜੇ ਨਿਸ਼ਾਨਾ ਮਾਤਾ ਹੋਏਗਾ ਤੇ ਫਿਰ ਨੀ ਆਉਣੀ, ਨਿਸ਼ਾਨਾ ਹੋਵੇ ਉਹਦੀ ਖੁਸ਼ੀ ਲੈਣੀ ਤੇ ਸਤਿਗੁਰ ਕਹਿੰਦੇ ਮਗਰ ਮਗਰ ਆਏਗੀ। ਅਸੀਂ ਪਾਸ ਲੱਭਦੇ ਹਾਂ, ਸਾਨੂੰ ਕੋਈ ਦਿੰਦਾ ਨੀ। ਭਗਤ ਰਵਿਦਾਸ ਸਾਹਿਬ ਭਗਤੀ ਜੁੜੇ ਹੁੰਦੇ ਹਨ, ਧੱਕੇ ਨਾਲ ਆ ਕੇ ਕਹਿੰਦੇ ਜੀ ਪਾਸ ਰੱਖ ਲੋ, ਕਹਿੰਦੇ ਸਾਨੂੰ ਚਾਹੀਦਾ ਨੀ। ਰੱਬ ਦੀ ਵੀ ਕਹਾਣੀ ਅਜੀਬ ਹੈ ਨਾ, ਜਿਹੜੇ ਮੰਗਦੇ ਨੇ ਉਹਨਾਂ ਨੂੰ ਦਿੰਦਾ ਨੀ, ਜਿਹੜੇ ਨਹੀਂ ਮੰਗਦੇ ਉਹਨਾਂ ਦੇ ਚਰਨਾਂ ਵਿੱਚ ਲਿਆ ਕੇ ਰੱਖਦਾ ਏ। ਸਾਹਿਬ ਕਹਿੰਦੇ ਨੇ ਬਸ ਇਹ ਛਾਲ ਮਾਰਨੀ ਔਖੀ। ਅਸੀਂ ਕਹਿੰਦੇ ਆ ਅਸੀਂ ਪਾਠ ਤੇ ਘੰਟਾ ਲਾ ਤੋ ਵੀ ਘੰਟਾ ਕੰਮ ਕਰਦੇ, ਕੋਈ $50 ਪਾਉਂਦੇ ਉਹ ਫਾਇਦਾ ਸੀ, ਕਿਤੇ ਜਪਜੀ ਪੜੀ ਜਾਓ। ਸਾਹਿਬ ਕਹਿੰਦੇ ਉਹ 50 ਪੁੰਨ ਕੇਵਲ ਘੰਟੇ ਚ ਆਉਂਦੇ ਨੇ। ਜਿਸ ਦਿਨ ਜਪਜੀ ਸਾਹਿਬ ਪੜੇਗਾ, ਜਿਹੜਾ ਉਸ ਦਿਨ ਅੰਦਰ ਗੁਰੂ ਨਾਨਕ ਸਾਹਿਬ ਨੇ ਕਰਨਾ, ਉਹ ਕਰੋੜਾਂ ਡਾਲਰਾਂ ਨਾਲ ਵੀ ਤੂੰ ਖਰੀਦ ਨਹੀਂ ਸਕੇਗਾ, ਪਰ ਉਹਦੀ ਸਾਰ ਅੱਜ ਤੈਨੂੰ ਨੀ ਕੱਲ ਨੂੰ ਸਤਿਗੁਰੂ ਪਾਣਗੇ। ਗਰੀਬ ਨਿਵਾਸ ਪਿਤਾ ਕਿਧਰੇ ਨੀ ਚਾਹੁੰਦੇ ਮੇਰਾ ਸਿਰ ਗਰੀਬ ਹੋਵੇ, ਪਰ ਇਹਦਾ ਜ਼ਰੂਰ ਜੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਧੰਦਾ ਕਰਨ ਨੂੰ ਨੀ ਕਿਧਰੇ ਵੀ ਕਿਹਾ। ਜਦੋਂ ਵੀ ਤੁਸੀਂ ਸ਼ਬਦ ਸੁਣੋਗੇ ਨਾ, ਇਹ ਕਹਿਣਗੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਧੰਦਾ ਨਹੀਂ। ਧੰਦਾ ਤੇ ਕਹਿੰਦੇ ਧੰਦਾ ਸਭ ਜਲਾਇਕ ਹੈ, ਕਿਹਦੇ ਕਹਿੰਦੇ ਨੇ ਨਾਨਕ ਕੀਤਾ ਨਾਮ ਤਾਰ ਹੋਰ ਛੋੜਿਆ ਸਭ ਧੰਦਾ। ਧੰਦੇ ਨੂੰ ਕਹਿੰਦੇ ਧੰਦਾ ਸਭ ਜਲਾਇਕ ਹੈ, ਸਾੜੋ ਧੰਦੇ ਨੂੰ ਕਹਿੰਦੇ। ਪਰ ਇਹ ਧੰਦੇ ਤੇ ਕਿਰਤ ਵਿੱਚ ਕੀ ਫਰਕ ਜੇ ਪਿਆਰਿਓ, ਮੁੱਢਲਾ ਕੰਮ ਉਹ ਵੀ ਕੰਮ ਉਹ ਵੀ ਏ, ਧੰਦਾ ਤੇ ਕਿਰਤ ਕੀ ਧੰਦਾ ਪ੍ਰਵਾਨ ਨਹੀਂ। ਤੇ ਕਿਰਤ ਨੂੰ ਸਤਿਗੁਰੂ ਬਹੁਤ ਉੱਚੀ ਗਿਣਦੇ ਨੇ, ਕਹਿੰਦੇ ਕਾਲ ਖਾਏ ਤੇ ਚੱਥੋਂ ਦੇ ਨਾਨਕੜਾ, ਪਛਾਣੇ ਸੇ ਜਿਹੜਾ ਕਿਰਤ ਕਰਦਾ ਕੋਈ ਅਸਲ ਰਾਹ ਚ ਤੁਰਿਆ ਏ। ਧੰਦਾ ਉਦੋਂ ਬਣਦਾ ਏ ਜਦੋਂ ਕੋਈ ਆਦਮੀ ਵਾਹਿਗੁਰੂ ਨੂੰ ਭੁੱਲ ਕੇ ਜਿਹੜਾ ਵੀ ਉਹ ਕੰਮ ਕਰ ਰਿਹਾ ਉਹ ਧੰਦਾ ਏ। ਜਦੋਂ ਅਸੀਂ ਗੁਰੂ ਕੇ ਪਿਆਰੋ ਕੋਈ ਕੰਮ ਕਾਰ ਵਾਹਿਗੁਰੂ ਨੂੰ ਚੇਤਾ ਕਰਕੇ ਗੁਰੂ ਕੇ ਪਿਆਰੋ ਕਰਦੇ ਹਾਂ, ਉਹ ਕਿਰਤ ਬਣਦੀ ਸਾਡੀ। ਜਦੋਂ ਉਹਨੂੰ ਚੇਤਾ ਕਰਾਂਗੇ ਨਾ, ਨਹੀਂ ਭੁਲਾਵਾਂਗੇ, ਉਹ ਕਿਰਤ ਏ। ਤੇ ਜਿਹੜੀ ਕਿਰਤ ਏ ਨਾ, ਧਰਤਾ ਨਾਲ ਜੁੜਿਆ ਹੋਵੇ। ਤੁਹਾਡੇ ਕੋਲ ਕਰੋੜਾਂ ਨਹੀਂ, ਹਜ਼ਾਰਾਂ ਹੋਣਗੇ, ਸੁੱਖ ਤੁਸੀਂ ਕਰੋੜਾਂ ਤੋਂ ਵੱਧ ਲਵੋਗੇ, ਪਰ ਜੇ ਉਹ ਚੇਤਾ ਨਹੀਂ, ਕਰੋੜਾਂ ਕੋਲ ਹੋਣਗੇ ਪਰ ਸੁੱਖ ਤੁਹਾਡੇ ਕੋਲ ਕੱਖਾਂ ਦੀ ਉੱਲੀਆਂ ਵਰਗਾ ਵੀ ਨਹੀਂ ਹੋਏਗਾ। ਉਹ ਬੰਦੇ ਦੇਖੇ ਨੇ ਜਿਹੜੇ 40-40 ਹਜ਼ਾਰ ਡਾਲਰ ਅਮੈਰੀਕਨ ਦੀਆਂ ਘੜੀਆਂ ਚਾਰ ਚਾਰ ਘਰ ਰੱਖੀ ਫਿਰਦੇ ਨੇ, ਕੋਈ 20-40 ਘਰ ਵੀ ਉਹਨਾਂ ਦੇ ਕੋਲ ਨੇ, ਪਰ ਗੁਰੂ ਕੇ ਪਿਆਰਿਓ ਅੰਦਰੋਂ ਇੰਨੇ ਅਸ਼ਾਂਤ ਤੇ ਦੁਖੀ ਨੇ ਜਿਵੇਂ ਭੱਠੀ ਚ ਦਾਣਾ ਭੁੱਜਦਾ, ਇਵੇਂ ਭੁੱਜ ਰਹੇ ਨੇ। ਕੀ ਚਾਹਵਾਂਗੇ ਵੀ ਇੱਕ ਪਾਸੇ ਇਤਨੇ ਡਾਲਰ ਖੋਣ ਤੇ ਇੱਕ ਪਾਸੇ ਦੋ ਵਕਤ ਦੀ ਖਾਤ ਲਾਲ ਦੀ ਰੋਟੀ ਤੋਂ ਬਾਅਦ ਸਾਰਾ ਪਰਿਵਾਰ ਖਸ ਕੇ ਬੈਠੇ ਤੇ ਰਾਤ ਨੂੰ ਸੁੱਖ ਦੀ ਨੀਂਦ ਸਵੇ ਸਤਸੰਗਿਓ। ਪਰ ਇਹ ਮਨ ਜਿਹੜਾ ਦੂਜਾ ਮਗਰ ਲੱਗ ਕੇ ਇਹਨੇ ਬੜੇ ਖਿਆਲ ਪਰਾਰਤੇ ਨੇ ਝੂਠੇ ਜੇ ਐਹੋ ਜੇ ਜਿਨ੍ਹਾਂ ਤੋਂ ਇਹ ਬਾਹਰ ਨਹੀਂ ਆਉਂਦਾ। ਸਤਿਗੁਰ ਕਹਿੰਦੇ ਮਾਇਆ ਆਏਗੀ ਤੇਰੇ ਕੋਲ ਸਿੱਖਾ, ਤੂੰ ਗੁਰੂ ਨੂੰ ਪਿਆਰ ਕਰ, ਪਰ ਇਹਨੂੰ ਵੇਖ ਕੇ ਜਦੋਂ ਜਿਉਂ ਜਿਉਂ ਤੇਰਾ ਕਾਰੋਬਾਰ ਵਧੇ ਮਾਤਾ ਵਧੇ, ਤੇਰੇ ਅੰਦਰੋਂ ਇੱਕ ਅਰਦਾਸ ਨਿਕਲਣੀ ਚਾਹੀਦੀ ਕਿਹੜੀ। ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਪੂਸਣੇ, ਰਤਨੀ ਤਾਂ ਭੋਏ ਜੜਾਓ, ਪਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਜਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤ ਨਾ ਆਵੇ, ਨਾ ਕਿਧਰੇ ਤੇਰਾ ਨਾਮ ਨਾ ਭੁੱਲ ਜਾਏ ਮੈਨੂੰ। ਮਾਇਆ ਆਏਗੀ। ਸਾਹਿਬ ਕਹਿੰਦੇ ਦੂਸਰਾ ਏ ਇਸ ਦੁਨੀਆ ਦੀ ਸੁਹਾਪਣ ਰੂਪ ਵਾਸਨਾ ਦੇ ਅਧੀਨ ਹੋ ਕੇ ਇਹ ਮਨ ਸੁੰਦਰਤਾ ਤੋਂ ਹੋਇਆ ਜਾਂਦਾ ਹੈ। ਸਾਧ ਸੰਗ ਸੁੰਦਰਤਾ ਆਏਗੀ ਜਦੋਂ ਇਹ ਦੁਨੀਆ ਦੀ ਸੁੰਦਰਤਾ ਨੂੰ ਵੇਖ ਕੇ ਸਾਹਿਬ ਕਹਿੰਦੇ ਇਕਦਮ ਰੱਬ ਨਾਲ ਜੁੜੀ ਪਈ ਉਹ ਨਾ ਕਿਧਰੇ ਤੈਨੂੰ ਭੁੱਲ ਜਾਵੇ। ਸਤਸੰਗੀ ਜਦੋ ਸਮਾਂ ਨੀ, ਮੈਂ ਇਧਰ ਥੋੜਾ ਜਿਹਾ ਵਿਸਤਾਰ ਕਰਾਂ। ਤੀਜਾ ਬਚਨ ਏ ਸਤਿਗੁਰੂ ਰਾਜ ਭਾਰ ਵੀ ਦੇਣ, ਸੁਲਤਾਨ ਕੂਕਾਂ ਮੇ ਲਸ਼ਕਰ ਤਖ ਤਰਾਕਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਨਿਭਾਓ। ਕਹਿਣ ਲੱਗੇ ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਅਵਲਾਓ। ਕਹਿੰਦੇ ਤਿੰਨ ਬਾਹਰੋਂ ਆਉਣ ਪਰ ਰੁਕੀ ਨਾ, ਜਪੀ ਚੱਲੀ ਤੇ ਤੁਰਿਆ ਚੱਲੀ, ਇਹਦੇ ਤੋਂ ਅੱਗੇ ਬੜਾ ਕੁਛ ਏ। ਪਰ ਕਹਿੰਦੇ ਤਿੰਨ ਚੀਜ਼ਾਂ ਬਾਹਰੋਂ ਕਮਲਾ ਕਰਦੀਆਂ, ਚੌਥੀ ਕਰਦੀ ਅੰਦਰੋਂ ਕਮਲਾ, ਉਹ ਖਣ ਜਿਹੜੀਆਂ ਨਾਮ ਜਾਪ ਕੇ ਅੰਦਰੋਂ ਨਿਰੰਕਾਰ ਸ਼ਕਤੀਆਂ ਦਿੰਦਾ ਹੈ। ਜਿਹਨੂੰ ਰਿਧੀਆਂ ਸਿਧੀਆਂ ਤਰ੍ਹਾਂ ਮਾਤਾ ਸ਼ਕਤੀਆਂ ਉਹ ਨਹੀਂ ਉਹ ਕੇਵਲ ਜੋਗੀਆਂ ਕੋਲ ਆਉਂਦੀਆਂ ਨੇ ਸਾਡੇ ਕੋਲ ਹੁੰਦਾ ਤੱਕ ਵੀ ਨਹੀਂ ਸੁਣੇ ਅਸੀਂ ਨੀ ਮੰਨਦੇ ਰਿਧੀਆਂ ਸਿਧੀਆਂ ਨੂੰ ਤੂੰ ਨਾ ਵੀ ਮੰਨੇਗਾ ਤੇ ਤੇਰੇ ਕੋਲ ਕਿਹੜੀਆਂ ਆਈਆਂ ਨੇ ਤੇਰੇ ਨਾ ਮੰਨਣ ਨਾਲ ਮੰਨਣ ਕੀ ਹੋ ਜਾਏਗਾ ਐਵੇਂ ਸਮਾਂ ਖਰਾਬ ਕਰਦੇ ਹਾਂ ਸਾਹਿਬ ਕਹਿੰਦੇ ਜਦੋਂ ਆਉਂਦੀਆਂ ਉਦੋਂ ਤਰਲਾ ਲਵੀ ਗੁਰੂ ਨਾਨਕ ਦੇ ਚਰਨਾਂ ਅੰਦਰ ਸਤਿਗੁਰ ਜੀਓ ਮੈਂ ਇਹ ਨਹੀਂ ਮੰਗੀਆਂ ਮੈਂ ਤੈਨੂੰ ਮੰਗਿਆ ਏ ਇਸ ਲਈ ਮੇਰੇ ਤੇ ਮੇਰੇ ਸਾਰ ਮੈਨੂੰ ਇਹਨਾਂ ਤੋਂ ਬਚਾ ਗੁਰੂ ਕੇ ਪਿਆਰਿਓ ਮੈਂ ਇਸੋ ਤਲ ਨੂੰ ਸ਼ੁਰੂਆਤ ਕਰਨਾ ਚਾਹਾਂਗਾ ਕਿਉਂਕਿ ਇਸੋ ਆਪ ਕਹਿਣਾ ਸਤਿਗੁਰੂ ਇੱਕ ਨਵਾਂ ਮੋੜ ਦਿੰਦੇ ਨੇ ਅਸੀਂ ਲੋਕਾਂ ਦੀ ਗੱਲਾਂ ਸੁਣ ਸੁਣ ਕੇ ਕਈ ਜਾਣੇ ਆ ਵੀ ਇਹ ਤਰ੍ਹਾਂ ਮਾਤਾ ਸ਼ਕਤੀਆਂ ਹੁੰਦੀਆਂ ਨੇ ਦੂਜੇ ਕਹਿੰਦੇ ਹੁੰਦੀਆਂ ਨੇ ਨਾ ਭੋਣ ਨਾਲ ਨਾ ਉਹ ਨਾਲ ਤਾਂ ਸਵਾਲ ਨਹੀਂ ਸਵਾਲ ਇਵੇਂ ਵੀ ਸਿੱਖੀ ਦੇ ਮਾਰਗ ਤੇ ਨਹੀਂ ਰੱਬ ਦੇ ਰਾਹ ਤੇ ਵੀ ਜਦੋਂ ਕੋਈ ਤੁਰੇਗਾ ਕਿਸੇ ਧਰਮ ਰਾਹੀਂ ਤੁਰੇ ਕੋਈ ਉਹਦੇ ਰਸਤੇ ਵਿੱਚ ਉਹਨਾਂ ਨੇ ਆਉਣਾ ਪਰ ਉਹਨਾਂ ਦਾ ਅਸਥਾਨ ਕੀ ਹੈ ਗੁਰੂ ਕੇ ਪਿਆਰੇ ਕੀ ਕਰਦੇ ਕਹਿਣ ਸਾਧ ਸੰਗ ਸਤਿਗੁਰੂ ਉਹਨਾਂ ਤੋਂ ਉੱਚਾ ਕਿਵੇਂ ਚੁੱਕਦੇ ਕਹਿਣ ਵੀ ਤੁਹਾਡਾ ਇੱਕ ਬੋਲ ਨਿਕਲਿਓ ਪੂਰਾ ਹੋ ਜਾਣਾ ਸਤਿਗੁਰ ਕਹਿੰਦੇ ਤੂੰ ਕਿਸੇ ਨੂੰ ਕਹਿਣਾ ਹੀ ਨਹੀਂ ਕੁਝ ਉੱਚਾ ਹੋ ਜਾਣਾ ਉਹ ਕੀ ਕਹਾਣੀ ਕੱਲ ਦੇ ਦੁਪਹਿਰ ਦੇ ਦੀਵਾਨ ਅੰਦਰ ਸਤਿਗੁਰੂ ਦੀ ਕਿਰਪਾ ਕਰਨ ਵਿਚਾਰਾਂਗੇ ਹੁਕਮ ਤਾਂ ਹੋਇਆ ਸੀ ਸਤਿਕਾਰਯੋਗ ਪਾਤਸ਼ਾਹ ਭਾਈ ਬਲਕਾਰ ਸਿੰਘ ਜੀ ਪੁਰਾਣ ਦਾ ਸਿਮਰਨ ਵਿੱਚ ਕੁਝ ਵੱਧ ਸਮਾਂ ਲਾਈਏ ਸਤਿਗੁਰੂ ਜੀ ਨੇ ਕੁਝ ਸਮਾਂ ਇਹ ਪੂਜਾ ਬਣਾਇਆ ਪਰ ਆਓ ਫਿਰ ਵੀ ਰਲ ਮਿਲ ਕੇ ਇਸ ਪਿਆਰ ਵਿੱਚ ਜੁੜੇ ਰਹੋ ਗੁਰੂ ਕੇ ਪਿਆਰਿਓ ਬੜੀ ਖੁਸ਼ੀ ਹੁੰਦੀ ਹੈ ਗੁਰਦੁਆਰੇ ਦੀ ਬਿਲਡਿੰਗ ਛੋਟੀ ਹੋਵੇ ਤੁਸੀਂ ਵਕਤੇ ਦੇ ਵੀ ਤੇ ਸਤਿਗੁਰੂ ਦੇ ਵੀ ਨੇੜੇ ਬੈਠਦੇ ਹੋ ਤੇ ਨੇੜੇ ਬੈਠ ਕੇ ਜੋ ਤੁਸੀਂ ਬੋਲਦੇ ਹੋ ਨਾ ਸਾਡੇ ਸਾਰਿਆਂ ਦਾ ਅੰਦਰ ਬੋਲਦਾ ਏ ਜਦੋਂ ਅੰਦਰ ਬੋਲੇ ਤੇ ਉਹ ਸਿਮਰਨ ਵਿੱਚ ਆਨੰਦ ਬਣਦਾ ਹੈ ਵੱਡੇ ਕਾਲ ਨੇ ਕੋਈ ਕਿਸੇ ਨੁੱਕਰ ਚ ਬੈਠਾ ਕੋਈ ਕਿਸੇ ਨੁੱਕਰ ਚ ਜਿੰਨਾ ਦੂਰ ਆ ਉਹਨਾਂ ਨੇ ਪਿਆਰੇ ਧਿਆਨ ਇਕੱਠਾ ਨਹੀਂ ਪੰਦਾ ਸਤਿਗੁਰੂ ਜੀ ਨੇ ਮਿਹਰ ਕੀਤੀ ਤੁਸੀਂ ਸਾਹਿਬ ਦੇ ਨੇੜੇ ਕੋ ਆਓ ਆਪਣੇ ਅੰਦਰੋਂ ਫੁਰਨਿਆਂ ਨੂੰ ਰੋਕੀਏ ਮਨ ਦੀ ਆਵਾਜ਼ ਨਾ ਸੁਣੀਏ ਕੇਵਲ ਤੁਸੀਂ ਹੋ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਏ ਉਹਨਾਂ ਨੂੰ ਸਾਹਮਣੇ ਰੱਖ ਕੇ ਆਪਣੇ ਗੁਰੂ ਜੀ ਵਾਹ ਤੁਸੀਂ ਇਹੋ ਜਿਹੇ ਕਿਰਪਾਲੂ ਸਾਡੇ ਤੇ ਮਿਹਰਾਂ ਕਰਦੇ ਹੋ ਸਾਨੂੰ ਖਜ਼ਾਨਿਆਂ ਦਾ ਨਹੀਂ ਸੀ ਪਤਾ ਦੱਸ ਰਹੇ ਹੋ ਅਸੀਂ ਮਾਣਾਂਗੇ ਰਾਤ ਦੇ ਆਖੋ ਜੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਇਕੱਠੇ ਜੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਸਵਾਸ ਸਵਾਸ ਆਪਣੇ ਸਤਿਗੁਰੂ ਜੀ ਦਾ ਇਸ ਪਿਆਰੇ ਨਾਮ ਨੂੰ ਜਪੀਏ। ਸਤਿਗੁਰੂ ਸਾਡੇ ਕਿਰਦਿਆਂ ਵਿੱਚ ਵਸਾਉਣ, ਗੁਰੂ ਕੇ ਪਿਆਰੇ ਜਦ ਸੰਗਤ ਰਲ ਕੇ ਨਾਮ ਜਪਦੀ ਹੈ ਉਦੋਂ ਵੀ ਚਾਹੁੰਦਾ ਹੀ ਨਹੀਂ ਅੰਦਰ ਸਮਾਪਤੀ ਕਰੀਏ, ਫਿਰ ਵੀ ਸਮੇਂ ਵਿੱਚ ਰਹਿ ਕੇ ਸਤਿਗੁਰੂ ਜੀ ਕਿਰਪਾ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਕੱਲ ਦੁਪਹਿਰ ਦੇ ਦੀਵਾਨ ਅੰਦਰ ਸਤਿਗੁਰੂ ਦੀ ਦਇਆ ਤੇ ਤੁਹਾਡੀ ਸੀਸ ਨਾਲ ਇਸ ਤੋਂ ਅੱਗੇ ਜਿੰਨੀ ਕੁਛ ਸਤਿਗੁਰੂ ਪਾਣ